ਉਸ ਦੇ ਅੰਦਰ ਕੁਛ ਹੈ, ਉਹ ਕੁਛ ਅਨੁਭਵ ਕਰ ਰਿਹਾ ਹੈ, ਉਹ ਅੰਦਰੋਂ ਨਿੱਗਰ ਹੈ। ਤੁਸੀਂ ਗੱਲਾਂ ਕਰਦੇ ਪੋਲੇ ਪੋਲੇ ਫੋਕੇ ਫੋਕੇ ਪਏ ਲੱਗਦੇ ਹੋ, ਉੱਥੇ ਨਿਰੀਆਂ ਦਲੀਲਾਂ ਦਾ ਜਿਨ੍ਹਾਂ ਦੇ ਹੇਠਾਂ ਜੀਵਨ ਨਹੀਂ ਹੈ, ਆਤਮ ਸੱਤਾ ਨਹੀਂ ਹੈ, ਕੀ ਅਸਰ ਪਵੇਗਾ? ਪੰਡਿਤ ਜੀ, ਅਸੀਂ ਲੋਕ ਕੇਵਲ ਬੁੱਧੀ ਦੇ ਪ੍ਰਤੱਖ ਦੇ ਮਗਰ ਟੁਰਨੇ ਵਾਲੇ ਹਾਂ, ਆਤਮਾ ਨੂੰ ਵੀ ਕੁਛ ਹੋਰ ਕਰਕੇ ਸਮਝਦੇ ਹਾਂ, ਜਿਸ ਤੋਂ ਸਿੱਧ ਹੋਇਆ ਕਿ ਅਸੀਂ ਨਿਰੀ ਸਮਝ ਦੇ ਚਾਨਣੇ ਵਿੱਚ ਟੁਰਨੇ ਵਾਲੇ ਹਾਂ। ਪਰ ਦੇਖੋ, ਮੇਰਾ ਪ੍ਰਤੱਖਵਾਦੀ ਨੀਮ ਨਾਸਤਕ ਦਾ ਕੀ ਹਾਲ ਹੋਇਆ ਹੈ? ਉਸ ਅਨਪੜ੍ਹ ਨਾਲ ਦੋ ਕੁ ਦਿਹਾੜੇ ਮੈਂ ਵੀ ਗੱਲਾਂ ਕੀਤੀਆਂ ਹਨ। ਮੈਂ ਤੈਨੂੰ ਸੱਚ ਆਖਦਾ ਹਾਂ, ਮੈਨੂੰ ਆਪਣੇ ਧਰਮ 'ਤੇ ਸ਼ੱਕ ਪੈਣ ਲੱਗ ਪਿਆ। ਮੇਰੀ ਸਮਝ ਵਿੱਚ ਆਵੇ ਕਿ ਬੁੱਧ ਜੀ ਜੇ ਦੋ ਕਦਮ ਹੋਰ ਅਗੇਰੇ ਧਰਦੇ ਤਾਂ ਇਹ ਆਦਮੀ ਬਣ ਜਾਂਦੇ। ਮੈਂ ਸੱਚ ਆਖਦਾ ਹਾਂ ਕਿ ਮੈਂ ਉਸ ਆਦਮੀ ਦੇ ਅੰਦਰ ਕੋਈ ਬਲ ਪ੍ਰਤੀਤ ਕੀਤਾ ਹੈ, ਉਸ ਦੇ ਅੰਦਰ ਕੋਈ ਉੱਜਲ ਸ਼ਕਤੀ ਹੈ, ਉਸ ਦੇ ਅੰਦਰ ਕੁਛ ਉਹ ਜੀਵਨ ਹੈ ਜਿਸ ਨੂੰ ਸਾਡੇ ਵੱਡੇ ਨਿਰਵਾਉਣ ਜੀਵਨ ਆਖ ਗਏ ਹਨ। ਗੱਲ ਕਰਦਾ ਹੈ ਕਿ ਵਿੰਨਦਾ ਹੈ, ਤੱਕਦਾ ਹੈ ਕਿ ਧਰੂ ਹੀ ਲੈਂਦਾ ਹੈ, ਪਾਸ ਬੈਠਦਾ ਹੈ ਕਿ ਇੱਕ ਰਸ ਦੀ ਚਰਨਾਹਟ ਛੇੜ ਦਿੰਦਾ ਹੈ। ਜੇ ਕਿਤੇ 10 ਦਿਨ ਹੋਰ ਰਹਿ ਜਾਂਦਾ, ਇਹ ਨਾਨਕ ਪ੍ਰੇਮ ਦੀ ਲੋਚਾ ਮੈਨੂੰ ਵੀ ਲਾ ਜਾਂਦਾ। ਇੰਨਾ ਤਾਂ ਜ਼ਰੂਰ ਹੋ ਗਿਆ ਹੈ ਕਿ ਮੈਨੂੰ ਰਾਜਾ ਪਰ ਕ੍ਰੋਧ ਨਹੀਂ ਆਉਂਦਾ। ਮੈਂ ਸਮਝਦਾ ਹਾਂ ਕਿ ਰਾਜਾ ਸੱਚਾ ਹੈ ਔਰ ਕਿਸੇ ਜਿਉਂਦੀ ਤਾਕਤ ਵੱਲ ਖਿੱਚ ਖਾ ਰਿਹਾ ਹੈ। ਅੱਜ ਰਾਤੀ ਮੈਨੂੰ ਭਰਮ ਹੁੰਦਾ ਸੀ ਕਿ ਸੰਸਾਰ ਵਿੱਚ ਗਿਲਾਨੀ ਹੋ ਗਈ ਹੈ, ਸਾਡੇ ਮਤ ਵਿੱਚ ਵੀ ਹੈ ਅਤੇ ਤੁਹਾਡੇ ਵਿੱਚ ਵੀ। ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਕਿਹਾ ਹੈ ਕਿ ਜਦ ਗਿਲਾਨੀ ਹੁੰਦੀ ਹੈ ਤਾਂ ਮੈਂ ਸੰਸਾਰ ਵਿੱਚ ਆਉਂਦਾ ਹਾਂ। ਮੇਰੇ ਜਾਣੇ ਕਿਤੇ ਬੁੱਧ ਜੀ ਜਾਂ ਕ੍ਰਿਸ਼ਨ ਜੀ ਦਾ ਦੂਜਾ ਅਵਤਾਰ ਤਾਂ ਨਹੀਂ ਆ ਗਿਆ। ਫਿਰ ਮੈਨੂੰ ਭਵਿੱਖਤ ਪੁਰਾਣ ਯਾਦ ਆਇਆ ਤਾਂ ਮੈਂ ਇਹ ਟੋਹ ਲਾਈ ਕਿ ਹੋਵੇ ਨਾ ਤਾਂ ਇਹ ਤੁਹਾਡੇ ਮਤ ਅਨੁਸਾਰ ਅਵਤਾਰ ਅਤੇ ਸਾਡੇ ਮਤ ਅਨੁਸਾਰ ਫਿਰ ਬੁੱਧ ਜੀ ਆਏ ਹਨ। ਪੰਡਿਤ, ਹੌਕਾ ਲੈ ਕੇ ਇੱਕ ਨੂੰ ਕੀ ਰੋਨੀ ਏ, ਊਤ ਗਿਆ ਹੀ ਆਵਾ। ਤੂੰ ਬੁੱਧੀਮਾਨ ਪੁਰਖ, ਤੂੰ ਵੀ ਉਸ ਜਾਦੂਗਰ ਦੇ ਅਸਰ ਹੇਠ ਆ ਗਿਆ। ਵਿਦੂਖਕ, ਮੇਰੇ ਜਾਣੇ ਇਹੋ ਜਾਦੂਗਰੀ ਵੇਦਕ ਰਿਖੀਆਂ ਦਾ ਮੂਲ ਸੀ। ਇਹੋ ਜਾਦੂਗਰੀ ਮਾਂਡੂਕ ਗੀਤਾ ਪਤੰਜਲ ਵਿੱਚ ਲਿਖੀ ਹੈ। ਇਹੋ ਜਾਦੂਗਰੀ ਕ੍ਰਿਸ਼ਨ ਦੇਵ ਪਾਸ ਸੀ। ਇਹੋ ਜਾਦੂਗਰੀ ਲੈ ਕੇ ਸਰਲ ਰਾਮ ਜੀ ਨੇ ਇਸ ਦੇਸ਼ ਆ ਕੇ ਪੰਡਿਤ ਰਾਵਣ ਨੂੰ ਹਰਾ ਲਿਆ ਸੀ। ਇਹੋ ਜਾਦੂਗਰੀ ਸਾਡੇ ਬੁੱਧ ਜੀ ਪਾਸ ਸੀ। ਇਹੋ ਜਾਦੂਗਰੀ ਚੀਨ ਦੇ ਕਨਫਿਊਸ਼ੀਅਸ, ਇਰਾਨ ਦੇ ਜਿੰਦ ਕਰਤਾ, ਯੂਨਾਨ ਦੇ ਪਲਾਤੂਸ ਪਾਸ ਸੀ। ਇਹੋ ਕਿਨਾਨ ਦੇ ਈਸਾ ਅਤੇ ਅਰਬ ਦੇ ਮੁਹੰਮਦ ਕੋਲ ਸੀ। ਇਹੋ ਜਾਦੂਗਰੀ ਹੁਣ ਸੰਸਾਰ ਵਿੱਚ ਹੈ ਨਹੀਂ, ਇਸ ਦਾ ਨਾਂ ਰਹਿਣਾ ਹੀ ਗਿਲਾਨੀ ਹੈ। ਇਸੇ ਨੂੰ ਲੈ ਕੇ ਕੋਈ ਤਕੜਾ ਅਗਲਿਆਂ ਤੋਂ ਜ਼ਬਰਦਸਤ ਪੂਰਨ ਪਦ 'ਤੇ ਖੇਡਣ ਵਾਲਾ ਸੰਸਾਰ ਵਿੱਚ ਆਇਆ ਜਾਪਦਾ ਹੈ, ਜੋ ਪਿਛਲਿਆਂ ਸਾਰਿਆਂ ਤੋਂ ਵੀ ਉੱਚਾ ਕੰਮ ਕਰੇਗਾ, ਜੋ ਮੋਇਆਂ ਨੂੰ ਜਵਾਏਗਾ, ਜੀਵਿਆਂ ਨੂੰ ਸਿਰੇ ਚਾੜੇਗਾ। ਪਰ ਹੇ ਪੰਡਿਤ ਜੀ, ਮੈਂ ਅਜੇ ਨਾਨਕ ਪ੍ਰੇਮ ਵਿੱਚ ਨਹੀਂ ਆਇਆ, ਮੇਰੇ ਪਰ ਉਸ ਜਾਦੂਗਰ ਸਹਿਸਰੀ ਦਾ ਅਸਰ ਨਹੀਂ ਪਿਆ। ਮੈਂ ਅਜੇ ਨਿਰਪੱਖ ਨੁਕਤੇ 'ਤੇ ਖੜਾ ਹਾਂ, ਕਿਸੇ ਹੱਠਾਗ੍ਰਹਿ ਕਿਸੇ ਤੁਸਬ 'ਤੇ ਖੋਪਿਆਂ ਨਾਲ ਵਾਕਿਆਤ ਨਹੀਂ ਦੇਖਦਾ। ਮੈਂ ਪੱਕੀ ਰਾਏ ਤਦ ਤੱਕ ਨਹੀਂ ਬਣਾਵਾਂਗਾ ਜਦ ਤੱਕ ਆਪ ਦੇਖ ਨਾ ਲਵਾਂਗਾ, ਆਪ ਲੱਭਾਂਗਾ, ਆਪ ਜੋਖਾਂਗਾ, ਆਪ ਹਾੜਾਂਗਾ। ਜਦ ਤਸੱਲੀ ਹੋ ਜਾਏਗੀ ਗਰਦਨ ਝੁਕਾ ਦਿਆਂਗਾ, ਨਾ ਹੋਏਗੀ ਤਸੱਲੀ ਤਾਂ ਖੁਸ਼ ਰਹਾਂਗਾ। ਪਰ ਧਰਮ ਵਿਸ਼ੇ ਵਿੱਚ ਆਸੁਰੀ ਸੰਪਦਾ ਦਾ ਵਰਤਾਓ ਨਹੀਂ ਕਰਾਂਗਾ। ਨਹੀਂ ਤਾਂ ਮਹਿਮੂਦ ਗਜਨਵੀ ਨੂੰ ਜ਼ਾਲਮ ਕਿਉਂ ਆਖਦੇ ਹੋ? ਉਹ ਤਲਵਾਰ ਦੇ ਜ਼ੋਰ ਮੁਸਲਮਾਨ ਬਣਾਉਂਦਾ ਸੀ, ਤਲਵਾਰ ਦੇ ਜ਼ੋਰ ਮੂਰਤੀ ਪੂਜਾ ਖੰਡਨ ਕਰਦਾ ਸੀ। ਸੋਈ ਅੱਜ ਤੁਸੀਂ ਕਰਦੇ ਹੋ। ਜੋ ਭਾਵ ਇਸ ਵੇਲੇ ਤੁਹਾਡੇ ਅੰਦਰ ਹਨ, ਜੇਕਰ ਮਹਿਮੂਦ ਜਿਤਨਾ ਬਲ ਤੁਹਾਡੇ ਵਿੱਚ ਹੁੰਦਾ ਤਾਂ ਉਸ ਮੁਸਾਫਰ ਦੀ ਕਬਰ ਅੱਜ ਸਮੁੰਦਰ ਵਿੱਚ ਬਣੀ ਹੁੰਦੀ ਅਤੇ ਰਾਜਾ ਜੀ ਫਾਂਸੀ ਲਟਕੇ ਹੁੰਦੇ, ਕਿਉਂਕਿ ਤੁਹਾਡੇ ਵਿੱਚ ਬਾਹੂਬਲ ਨਹੀਂ ਹੈ, ਇਸ ਕਰਕੇ ਉਹ ਸਲਾਮਤ ਹਨ। ਮੈਂ ਨਾ ਨਾਨਕ ਪ੍ਰੇਮ ਵਿੱਚ ਹਾਂ, ਨਾ ਬ੍ਰਾਹਮਣੀ ਮਤ ਵਿੱਚ ਹਾਂ, ਪਰ ਮੈਂ ਸੱਚ ਆਖਦਾ ਹਾਂ ਕਿ ਤੁਹਾਡੇ ਵਿੱਚ ਔਰ ਮਹਿਮੂਦ ਗਜਨਵੀ ਵਿੱਚ ਮੇਰੇ ਪਾਣੇ ਅੱਜ ਰਤਾ ਫਰਕ ਨਹੀਂ ਹੈ। ਇਹ ਸੁਣ ਕੇ ਪੰਡਿਤ ਜੀ ਵਿਗੜੇ, ਮਲੇਸ਼ ਮਲੇਸ਼ ਕਹਿ ਕੇ ਦੋ ਕਦਮ ਪਰੇ ਹੋ ਗਏ। ਹਾਂ, ਤਦੇ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਮਸਤ ਹਾਥੀ ਦੇ ਪੈਰਾਂ ਹੇਠ ਆ ਕੇ ਮਰ ਜਾਓ। ਪਰ ਜੇ ਜੈਨ ਮੰਦਰ ਜਾਂ ਬੌਧ ਮੰਦਰ ਵਿੱਚ ਜਾ ਕੇ ਜਾਨ ਬਚ ਸਕੇ ਤਾਂ ਨਾ ਬਚਾਇਓ। ਵਿਦੂਖਕ, ਕਿਵੇਂ ਕਹੋ? ਹਰ ਗੱਲ ਵਿੱਚ ਤੁਸੀਂ ਇਹ ਪ੍ਰਗਟ ਕਰਦੇ ਹੋ ਕਿ ਤੁਸੀਂ ਨਿਰਬਲ ਹੋ। ਦੀਵਾਨ ਪੰਡਿਤ ਜੀ, ਸੱਚ ਤਾਂ ਇਹੋ ਹੈ ਜੋ ਵਿਦੂਖਕ ਜੀ ਨੇ ਕਿਹਾ ਹੈ। ਪੰਡਿਤ ਜੀ ਖਫਾ ਜਿਹੇ ਹੋ ਕੇ ਉੱਠੇ ਤੇ ਸਿੱਧੇ ਮਹਿਲਾਂ ਨੂੰ ਚਲੇ ਗਏ ਔਰ ਰਾਣੀ ਜੀ ਨੂੰ ਜਾ ਮਿਲੇ। ਪੰਡਿਤ, ਰਾਣੀਏ, ਇਹ ਰਾਜਾ ਜੀ ਨੂੰ ਕੀ ਹੋ ਗਿਆ? ਰਾਣੀ, ਤੁਸੀਂ ਜਾਣੋ ਜੋ ਸਿਆਣੇ ਹੋ, ਸਾਡੇ ਭਾਣੇ ਤਾਂ ਨਾਨਕ ਪ੍ਰੇਮ ਹੋ ਗਿਆ। ਪੰਡਿਤ, ਨਾ ਨਾਨਕ ਡਿੱਠਾ ਨਾ ਭਾਲਿਆ, ਬਿਨ ਦੇਖੇ ਵੀ ਪ੍ਰੇਮ ਹੋ ਸਕਦਾ? ਰਾਣੀ, ਹੋ ਸਕਦਾ ਹੈ ਕਿ ਨਹੀਂ ਸਾਨੂੰ ਪਤਾ ਨਹੀਂ, ਹੋ ਗਿਆ ਹੈ ਇਹ ਪ੍ਰਤੱਖ ਦਿਸਦਾ ਹੈ। ਪੰਡਿਤ, ਕਦੇ ਹੋ ਨਹੀਂ ਸਕਦਾ। ਰਾਣੀ, ਤਦ ਕੀ ਤੁਸੀਂ ਆਖਦੇ ਹੋ ਕਿ ਮੇਰੇ ਸਵਾਮੀ ਜੀ ਕਪਟ ਕਰਦੇ ਹਨ? ਪੰਡਿਤ, ਨਹੀਂ ਇਹ ਤਾਂ ਨਹੀਂ, ਪਰ ਪ੍ਰੇਮ ਬਿਨ ਦੇਖੇ ਲੱਗ ਨਹੀਂ ਸਕਦਾ। ਰਾਣੀ, ਮੈਂ ਸ਼ਾਸਤਰ ਅੱਗੇ ਨਹੀਂ, ਪਰ ਜੋ ਸਮਰਥਕ ਦੀਦਾ ਹੈ ਉਹ ਇਹ ਹੈ ਕਿ ਪ੍ਰੇਮ ਸੱਚਾ ਹੈ ਅਤੇ ਲੱਗ ਗਿਆ ਹੈ। ਚੰਗਾ ਹੈ ਕਿ ਮਾੜਾ, ਇਹ ਤੁਸੀਂ ਜਾਣੋ। ਪੰਡਿਤ, ਫੇਰ ਤੁਸੀਂ ਚਾਹੁੰਦੇ ਹੋ ਕਿ ਰਾਜਾ ਰੋਂਦਾ ਰਿਹਾ ਕਰੇ ਅਤੇ ਰਾਜ ਕੋਈ ਹੋਰ ਆ ਸਾਂਭੇ? ਰਾਣੀ, ਪੰਡਿਤ ਜੀ ਸ਼ੁਭ ਵਾਕ ਬੋਲੋ, ਮੈਂ ਤਾਂ ਰਾਜਾ ਜੀ ਨੂੰ ਸਦਾ ਪ੍ਰਸੰਨ ਮੂਰਤੀ ਵੇਖਣਾ ਚਾਹੁੰਦੀ ਹਾਂ, ਪਰ ਮੇਰੇ ਵੱਸ ਕੀ ਹੈ? ਪੰਡਿਤ, ਕੋਈ ਉਪਾਅ ਕਰੀਏ। ਰਾਣੀ, ਹਾਂ ਕਰੋ। ਪੰਡਿਤ, ਰਾਜਾ ਨੂੰ ਡਰ ਦੇਈਏ। ਰਾਣੀ, ਨਾ, ਮੇਰੇ ਪ੍ਰਾਣ ਪਤੀ ਨੂੰ ਡਰਾਓ ਨਹੀਂ, ਸਮਝਾਓ। ਪੰਡਿਤ, ਸਮਝਾ ਕੇ ਤਾਂ ਮੈਂ ਥੱਕ ਰਿਹਾ ਹਾਂ, ਥਿੰਦੇ ਘੜੇ 'ਤੇ ਪਾਣੀ ਪੈਂਦਾ ਹੈ, ਕੋਈ ਅਸਰ ਨਹੀਂ ਹੁੰਦਾ। ਰਾਣੀ, ਮਤਾਂ ਪੰਡਿਤ ਜੀ ਇਹ ਚੰਗੀ ਸ਼ੈ ਹੀ ਹੋਵੇ, ਕਿਉਂਕਿ ਰਾਜਾ ਜੀ ਹੁਣ ਕੁਛ ਠੰਡੇ, ਕੁਛ ਸੁਆਦਲੇ, ਕੁਛ ਦਿਆਲੂ ਅਤੇ ਪ੍ਰੇਮੀ ਵਧੀਕ ਹੋ ਗਏ ਹਨ। ਹੁਣ ਅੱਗੇ ਵਾਂਗੂ ਕ੍ਰੋਧ ਨਹੀਂ ਕਰਦੇ, ਗਾਲਾਂ ਨਹੀਂ ਦਿੰਦੇ, ਮਿੱਠੇ ਅਤੇ ਰਸੀਏ ਹੋ ਗਏ ਹਨ। ਪੰਡਿਤ, ਤੁਹਾਨੂੰ ਕੀ ਪਤਾ? ਰਾਣੀ, ਹਾਂ, ਅਸੀਂ ਸ਼ਾਸਤਰ ਨਹੀਂ ਪੜ੍ਹੇ ਅਤੇ ਨਾ ਹੀ ਵਿਦਵਾਨ ਹਾਂ। ਜੋ ਅੱਖਾਂ ਅੱਗੇ ਵਰਤਦਾ ਹੈ ਉਹ ਵੇਖੀਦਾ ਹੈ ਅਤੇ ਉਹ ਕਹੀਦਾ ਹੈ। ਪੰਡਿਤ, ਫੇਰ ਹੁਣ ਰਾਜਾ ਨੂੰ ਧਰਮ ਤੋਂ ਫਤਤ ਹੋਣ ਦਈਏ? ਰਾਣੀ, ਨਾ ਪੰਡਿਤ ਜੀ, ਬਚਾਓ, ਪਰ ਕੋਈ ਉਚੇਰੀ ਗੱਲ ਦੱਸੋ, ਕੋਈ ਵਧੀਕ ਪ੍ਰੇਮ ਦਾ ਰੰਗ ਚਾੜੋ, ਕੋਈ ਆਤਮ ਸ਼ਕਤੀ ਖਰਚ ਕਰੋ ਜੋ ਪੀਆ ਜੀ ਸੁੱਖ ਨਾਲ ਉੱਚੇ ਹੋਣ। ਪੰਡਿਤ, ਅੱਛਾ ਰਾਣੀ, ਵਿਚਾਰ ਕਰਾਂਗਾ। ਇਹ ਕਹਿੰਦਾ ਅਸ਼ੀਰਵਾਦ ਦਿੰਦਾ ਸ਼ਾਸਤਰੀ ਪੰਡਿਤ ਸ਼ੈਵ ਮਤ ਉਪਾਸਕ ਸਾਂਭਵੀ ਮੁਦਰਾ ਦਾ ਗਿਆਤਾ ਨਾਦਾਨ ਸੰਧਾਨ ਦਾ ਜਾਣਕਾਰ ਖੇਚਰੀ ਆਦਿ ਦਾ ਗਿਆਨੀ ਸੰਯਮ ਦਾ ਜਾਣਨਹਾਰ ਪੰਡਿਤ ਚਲਾ ਗਿਆ। ਪਰ ਹੈਰਾਨ ਹੈ, ਮਨ ਨੂੰ ਆਖਦਾ ਹੈ ਗ੍ਰਹਿਣ ਤਾਂ ਇੱਕੋ ਰਾਜਾ ਨੂੰ ਲੱਗਾ, ਪਰ ਛਾਇਆ ਸਭ 'ਤੇ ਫਿਰ ਗਈ ਹੈ। ਵਿਦੂਖਕ ਬੋਧੀ ਹੋ ਕੇ ਨਾਨਕ ਪ੍ਰੇਮ ਦੇ ਪ੍ਰਤੱਖ ਅਸਰ ਦਾ ਕਾਇਲ ਹੈ, ਦੀਵਾਨ ਵੈਸ਼ਨਵ ਹੈ ਉਹ ਵੀ ਕਾਇਲ ਹੈ, ਰਾਣੀ ਕੱਖ ਨਹੀਂ ਜਾਣਦੀ ਮੇਰੀ ਚੇਲੀ ਸੀ ਉਹ ਵੀ ਕਾਇਲ ਹੈ, ਜਿਸ ਨਾਲ ਗੱਲ ਗਿਣਦਾ ਹਾਂ ਸਭ ਮੰਨਦੇ ਹਨ ਕਿ ਉਹ ਪਰਦੇਸੀ, ਕੋਈ ਤਾਕਤਵਰ, ਕੋਈ ਆਤਮ ਬਲ ਵਾਲਾ ਸੀ। ਸਾਰੇ ਮੰਨਦੇ ਹਨ ਕਿ ਰਾਜਾ ਨੂੰ ਪ੍ਰੇਮ ਸੱਚਾ ਲੱਗਾ ਹੈ ਔਰ ਉਸ ਦਾ ਅਸਰ ਪ੍ਰਜਾ ਵਾਸਤੇ ਵੀ ਨੇਕ ਪੈ ਰਿਹਾ ਹੈ। ਹੁਣ ਮੇਰਾ ਕੋਈ ਸਹਾਇਕ ਨਹੀਂ ਹੈ, ਧਰਮ ਦੀ ਹਾਨੀ ਵੀ ਡਿੱਠੀ ਨਹੀਂ ਜਾਂਦੀ, ਅਤੇ ਇਹ ਗੱਲ ਮੈਂ ਵੀ ਸੱਚ ਜਾਣਦਾ ਹਾਂ ਕਿ ਉਸ ਪਰਦੇਸੀ ਮਨ ਸੁੱਖ ਵਰਗੀ ਮੇਰੇ ਵਿੱਚ ਮਨ ਸੁੱਖ ਸ਼ਕਤੀ ਕੋਈ ਨਹੀਂ ਹੈ, ਜਿਸ ਨਾਲ ਮੰਤਰ ਮਾਰਾਂ ਅਤੇ ਰਾਜਾ ਵਸੀਭੂਤ ਹੋ ਜਾਵੇ। ਹੁਣ ਤਾਂ ਕੋਈ ਰਾਜਨੈਤਿਕ ਚਾਲ ਹੀ ਚੱਲੀਏ ਜਾਂ ਕੋਈ ਤੰਤਰ ਸ਼ਾਸਤਰ ਵਿੱਚੋਂ ਟੋਟਕਾ ਲੱਭੀਏ, ਕੀ ਕਰੀਏ ਸਮਝ ਨਹੀਂ ਪੈਂਦੀ। ਇਹ ਉੱਤਰ ਦਿਸ਼ਾ ਵੱਲੋਂ ਕੀ ਗੈਬ ਦਾ ਚਾਨਣਾ ਆਇਆ ਹੈ, ਸਾਰੇ ਮੋਹੇ ਜਾ ਰਹੇ ਹਨ। ਹੇ ਭਗਵਾਨ, ਸਹਾਇਤਾ ਕਰੋ। ਆਂਦਾ ਪੜ੍ਹਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ, ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਵ ਲਾਏ। ਅਸਗਾਹ ਸਾਗਰ ਨੀਲਾ ਨੀਲਾ ਸਾਫ ਟਿਕਿਆ ਪਿਆ ਹੈ, ਨਿੱਕੀ ਨਿੱਕੀ ਲਹਿਰ ਤਾਂ ਪੈਂਦੀ ਹੈ ਪਰ ਉਂਝ ਅੱਜ ਅਡੋਲ ਹੈ, ਕਿਨਾਰੇ ਤੇ ਉਸੇ ਰਮਣੀਕ ਸਥਾਨ ਰਾਜਾ ਜੀ ਆਪ ਰਾਜੇ ਹਨ। ਰਾਤ ਤਾਂ ਰਾਜਾ ਜੀ ਕੂਕੇਂਦਿਆਂ ਲੰਘਦੀ ਹੈ, ਸਵੇਰ ਸਾਰ ਕੁਛ ਨੀਂਦ ਮੱਲੋ ਮੱਲੀ ਢਾਹ ਲੈਂਦੀ ਹੈ, ਦਿਨੇ ਦਰਬਾਰ ਵਿੱਚ ਕਾਰ ਵਿਹਾਰ ਕਰਦਾ ਹੈ। ਕਿਸੇ ਵੇਲੇ ਜਦ ਜੀ ਡਾਢਾ ਬੇਵੱਸਾ ਹੁੰਦਾ ਹੈ ਤਾਂ ਕੰਮ ਕਾਜ ਛੱਡ ਕੇ ਉੱਠ ਜਾਂਦਾ ਹੈ, ਇਸ਼ਨਾਨ ਵਾਲੇ ਥਾਂ ਰੋ ਧੋ ਕੇ ਫੇਰ ਮੂੰਹ ਹੱਥ ਧੋ ਕੇ ਆ ਬੈਠਦਾ ਹੈ। ਅਜੇ ਤੱਕ ਰਾਜਾ ਦੇ ਦਿਨ ਦੇ ਵਿਹਾਰ ਵਿੱਚ ਫਰਕ ਨਹੀਂ ਪਿਆ ਔਰ ਰਾਜ ਪ੍ਰਬੰਧ ਠੀਕ ਚੱਲ ਰਿਹਾ ਹੈ, ਪਰ ਬਾਕੀ ਕੰਮ ਕਾਜ ਉਲਟ ਗਏ ਹਨ। ਨਾਚ ਰਾਗਾਂ ਵਿੱਚ ਨਹੀਂ ਜਾਂਦਾ, ਚੌਪਟ ਸ਼ਤਰੰਜ ਬੰਦ ਹੈ, ਸ਼ਿਕਾਰ ਕਦੇ ਨਹੀਂ ਚੜਿਆ। ਜੇ ਘਰ ਗਏ ਤਾਂ ਇਕਾਂਤ ਚੁੱਪ ਚਾਪ ਲੇਟ ਰਹੇ, ਜੇ ਰਾਣੀ ਪਾਸ ਗਏ ਤਾਂ ਪਿਆਰ ਨਾਲ ਤੱਕਿਆ, ਨੈਣ ਭਾਰ ਆਏ, ਚੰਦਰ ਕਲਾ ਕਰਕੇ ਆਵਾਜ਼ ਦਿੱਤੀ ਅਤੇ ਫਿਰ ਆਪੇ ਵਿੱਚ ਗੁੰਮ ਹੋ ਗਏ। ਜਦ ਬਹੁਤ ਉਧਰੇ ਤਾਂ ਸਮੁੰਦਰ ਦੇ ਇਸ ਕੁਦਰਤੀ ਸੁੰਦਰਤਾ ਵਾਲੇ ਰਮਣੀਕ ਕਿਨਾਰੇ ਆ ਬੈਠੇ। ਚੰਦਰ ਕਲਾ ਬੜੀ ਪਿਆਰ ਵਾਲੀ ਇਸਤਰੀ ਸੀ, ਪਰਦਾ ਇਸ ਦੇਸ਼ ਵਿੱਚ ਸੀ ਹੀ ਨਹੀਂ। ਕਈ ਵੇਰ ਰਾਣੀ ਪਤੀ ਨੂੰ ਬਹੁਤ ਉਦਾਸ ਦੇਖਦੀ ਤਾਂ ਇੱਥੇ ਨਾਲ ਆ ਜਾਂਦੀ, ਕਦੇ ਨਾਲ ਵੀਣਾ ਲੈ ਆਉਂਦੀ, ਕੋਈ ਵੈਰਾਗ ਦਾ ਗੀਤ ਗਾਉਂਦੀ ਤਾਂ ਉਹਨਾਂ ਦਾ ਜੀ ਪਰਚ ਜਾਂਦਾ। ਅੱਜ ਵੀ ਰਾਣੀ ਨਾਲ ਆਈ ਹੈ। ਰਾਜਾ ਜੀ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਸਮੁੰਦਰ ਦੇ ਨਾਂਦੀ ਦੇ ਪਾਰਲੇ ਕਿਨਾਰੇ ਵੱਲ ਰੁੱਖ ਕਰਕੇ ਬੈਠੇ ਹਨ। ਰਾਣੀ ਪਾਸਵਾਰ ਬੈਠੀ ਹੈ, ਮਾਲ ਕੌਂਸ ਦੀ ਮਧੁਰ ਧੁਨੀ ਵੀਣਾ ਤੋਂ ਵਜਾ ਰਹੀ ਹੈ। ਵੇਲਾ ਵੀ ਸੂਰਜ ਲਹਿ ਚੁੱਕੇ ਦਾ ਹੈ, ਪੱਛੋਂ ਵੱਲ ਸੂਰਜ ਇਉਂ ਡੁੱਬਦਾ ਜਾਂਦਾ ਹੈ ਮਾਨੋ ਇਸ਼ਨਾਨ ਕਰਨ ਜਲ ਵਿੱਚ ਵੜਦਾ ਜਾਂਦਾ ਹੈ। ਮੱਧਮ ਵੇਗ ਦੀ ਪੌਣ ਹੈ ਔਰ ਨਕਸ਼ ਕੁਦਰਤ ਨੇ ਵੈਰਾਗ ਦਾ ਢਾਲ ਦਿੱਤਾ ਹੈ। ਰਾਣੀ ਦੀਆਂ ਅੱਖਾਂ ਵੀ ਗਿੱਲੀਆਂ ਹਨ ਅਤੇ ਰਾਜਾ ਜੀ ਦੇ ਤਾਂ ਚੰਗੇ ਵੱਡੇ ਵੱਡੇ ਹੰਝੂ ਚਰੇ ਚਰ ਪੈਂਦੇ ਹਨ। ਜੋ ਕੁਛ ਰਾਣੀ ਗਾਉਂ ਰਹੀ ਸੀ ਉਸ ਦਾ ਭਾਵ ਇਉਂ ਦਾ ਸੀ, ਕਿਉਂ ਕੂੰਜ ਕੂਕ ਰਹੀ ਪਿਆਰੀ, ਪਾਰ ਸੱਜਣ ਉਰਵਾਰ ਖੜੀ ਮੈਂ ਤਾਣ ਪਰਾਂ ਦਾ ਹਾਰੀ। ਸੱਜਣ ਇਸ ਉਰਾਰ ਨਾ ਆਵੇ, ਹਾਂ ਮੈਂ ਔਗਣ ਹਾਰੀ, ਊਕਾਂ ਤੈਂ ਤਿਰ ਪਾਉਣ ਸੁਹਾਵੀ, ਕੂਕ ਪਚਾ ਦੇ ਪਿਆਰੀ। ਆ ਪ੍ਰੀਤਮ ਸਿੱਕ ਲਾਹ ਚ ਰੋਕੀ, ਸਦਕੇ ਜਾਵਾਂ ਸਾਰੀ। ਫਿਰ ਰਾਜਾ ਆਪ ਕੁਛ ਗਾਵਿਆ, ਜਿਸ ਦਾ ਆਸ਼ਾ ਐਕਰਾਂ ਦਾ ਸੀ। ਰੂਪ ਨਾ ਡਿੱਠਾ ਚਰਨ ਨਾ ਪਰਸੇ, ਜੀਵਾਂ ਨਾਮ ਅਧਾਰੇ, ਕਦ ਦੇਖਾਂ ਕਦ ਚਰਨ ਸਮਾਵਾਂ, ਕਦ ਆਵਣ ਗੁਰ ਪਿਆਰੇ, ਵਿਥ ਦੁਰੇਡੀ ਪੰਧੋਂ ਟੇਢੀ, ਨਦੀ ਸਮੁੰਦਰੋਂ ਪਾਰੇ, ਕੀ ਕਹਿ ਸੱਦਾਂ ਕਿਵੇਂ ਬੁਲਾਵਾਂ, ਕੀਕੂ ਪਹੁੰਚਾਂ ਦੁਆਰੇ। ਦਿਲ ਵਿੱਚ ਸਿੱਖ ਮਿਲਣ ਦੀ ਭਾਰੀ, ਮਨ ਭਰ ਆਵੇ ਪਿਆਰੇ, ਆਵੋ ਸਤਿਗੁਰ ਆਵੋ ਪਿਆਰੇ, ਆਵੋ ਰਾਖਣ ਹਾਰੇ, ਚਰਨੀ ਲਾਵੋ ਚਰਨ ਸਮਾਵੋ, ਦੁੱਖ ਮਿਟਾਵੋ ਸਾਰੇ, ਮਿੱਠਾ ਲੱਗੇ ਨਾਮ ਤੁਸਾਡਾ, ਜਪ ਜਪ ਜਾਂ ਬਲਹਾਰੇ, ਰਸ ਆਵੇ ਵਿੱਚ ਯਾਦ ਤੁਸਾਡੀ, ਸਵਾਦ ਜੇ ਨਾਮ ਪੁਕਾਰੇ। ਯਾਦ ਦਿਲੇ ਵਿੱਚ ਪੁੜਦੀ ਜਾਂਦੀ, ਲੂ ਲੂ ਪਿਆ ਚਰਨਾਰੇ, ਬਿਨ ਡਿੱਠੇ ਬਿਨ ਬਚਨ ਸੁਣੇ ਦੇ, ਬਿਨ ਪਰਸੇ ਚਰਨਾਰੇ, ਮੈਂ ਘਾਇਲ ਮੈਂ ਸਦਕੇ ਹੋਇਆ, ਮੈਂ ਹੋਇਆ ਬਲਹਾਰੇ, ਆਪਣੇ ਆਪਣੇ ਲੱਗੋ ਸਤਿਗੁਰ ਲੱਗੋ ਬਹੁਤ ਪਿਆਰੇ, ਤਰਸ ਰਿਹਾ ਹਾਂ ਦਰਸ਼ ਖੈਰ ਨੂੰ ਝੋਲੀ ਨੈਣ ਖਿਲਾਰੇ, ਬਿਰਧ ਸੰਭਾਰੋ ਪਤਤ ਵਧਾਰੋ, ਆਵੋ ਪ੍ਰਭ ਇੱਕ ਵਾਰੇ, ਦੇਖ ਲਵਾਂ ਮੈਂ ਦੈਵੀ ਮੁਖੜਾ ਨੈਣਾ ਨਾਲ ਪਿਆਰੇ, ਮਸਤਕ ਚਰਨ ਕਮਲ ਰਸ ਪਾਵੇ, ਮੁਖ ਲਾਵਾਂ ਰੇ ਨਾਰੇ, ਚਰਨ ਸ਼ੋਅ ਵਿੱਚ ਮਗਨ ਹੋਏ ਕੇ ਸਦਾ ਰਹਾਂ ਮਗਨਾਰੇ। ਇਸ ਪ੍ਰੇਮ ਭਰੇ ਗੀਤ ਦਾ ਅਚਰਜ ਨਕਸ਼ਾ ਬੱਜ ਰਿਹਾ ਸੀ। ਸਾਰਾ ਸਾਗਰ ਸਾਰਾ ਬਣ ਸਾਰੀ ਵਾਯੂ ਪ੍ਰੇਮ ਰੂਪ ਹੋ ਰਹੀ ਸੀ ਕਿ ਪੰਡਿਤ ਜੀ ਆ ਨਿਕਲੇ, ਕੁਛ ਚਿਰ ਖੜ੍ਹੇ ਰਹੇ। ਰਾਣੀ ਅਤੇ ਰਾਜਾ ਨੈਣ ਬੰਦ ਆਪਣੇ ਰੰਗ ਵਿੱਚ ਸਨ। ਜਦ ਅੱਖ ਖੁੱਲ੍ਹੀ ਤਾਂ ਪੰਡਿਤ ਜੀ ਨੂੰ ਨਮਸਕਾਰ ਕਰਕੇ ਕੋਲ ਬਹਾਲ ਲਿਆ। ਪੰਡਿਤ ਜੀ ਨੇ ਆਸ਼ੀਰਵਾਦ ਦਿੱਤੀ, ਖੇਮ ਕੁਸ਼ਲ ਪੁੱਛੀ, ਫਿਰ ਕਹਿਣ ਲੱਗੇ, ਹੇ ਰਾਜਨ, ਰਾਜ ਅਰ ਵੈਰਾਗ ਦੋ ਗੱਲਾਂ ਕਠਿਨ ਹਨ। ਰਾਜਾ, ਠੀਕ ਹੈ ਪੰਡਿਤ ਜੀ, ਪਰ ਜੇ ਆਪਣੇ ਵੱਸ ਹੋਵੇ ਤਾਂ। ਪੰਡਿਤ ਰਾਜਨ, ਤੁਸੀਂ ਦਾਨੇ ਹੋ, ਸਰਬ ਵਿਦਿਆ ਸੰਪੰਨ ਹੋ, ਤੁਸੀਂ ਆਪਣੇ ਵੱਸ ਤੋਂ ਕਿਵੇਂ ਬਾਹਰ ਹੋ? ਰਾਜਾ, ਪੰਡਿਤ ਜੀ, ਇਸ ਵੇਲੇ ਕੁਛ ਸ਼ਾਂਤੀ ਰਸ ਦਾ ਸਵਾਦ ਆ ਰਿਹਾ ਹੈ, ਕਿਸੇ ਵੇਲੇ ਫੇਰ ਇਹ ਗੱਲਾਂ ਕਰੀਏ। ਪੰਡਿਤ ਜੀ, ਜਿਵੇਂ ਆਪ ਦੀ ਆਗਿਆ। ਮੈਂ ਦੁਖਿਤ ਹਾਂ, ਇਸ ਕਰਕੇ ਇਸ ਵੇਲੇ ਆਇਆ ਸਾਂ। ਆਪ ਦੀ ਦਸ਼ਾ ਮੈਨੂੰ ਰਾਤੀ ਸੌਣ ਨਹੀਂ ਦਿੰਦੀ। ਰਾਜਾ ਤ੍ਰਭਕ ਕੇ, ਕਿਉਂ? ਪੰਡਿਤ, ਉਂਝ ਤਾਂ ਮੈਂ ਆਪ ਦੀ ਪਰਜਾ ਹਾਂ, ਪਰੰਤੂ ਪੁਰੋਹਿਤ ਹੋਣ ਕਰਕੇ ਅਤੇ ਵਿੱਦਿਆ ਦਾ ਸਮਾਗਮ ਇਕੱਠਾ ਰਹਿਣ ਕਰਕੇ ਮੈਨੂੰ ਕੁਛ ਪ੍ਰੇਮ ਵਿਸ਼ੇਸ਼ ਹੈ। ਆਪ ਦਾ ਦਿਨੋ ਦਿਨ ਵੈਰਾਗ ਵਿੱਚ ਡੁੱਬਦੇ ਜਾਣਾ, ਖੁਸ਼ੀਆਂ ਵਿੱਚੋਂ ਨਿਕਲਦੇ ਜਾਣਾ ਮੈਨੂੰ ਹੈਰਾਨ ਕਰ ਰਿਹਾ ਹੈ। ਇਹ ਨਿੱਤ ਦੀ ਵੱਧਦੀ ਉਦਾਸੀ ਕਿੱਥੋਂ ਤੱਕ ਲੈ ਜਾਵੇਗੀ? ਰਾਜ ਭਾਗ ਦਾ ਕੀ ਬਣੇਗਾ? ਰਾਜਾ, ਪੰਡਿਤ ਜੀ, ਮੈਂ ਦੁਖੀ ਤਾਂ ਨਹੀਂ ਹਾਂ, ਮੈਂ ਤਾਂ ਕਿਸੇ ਸੁੱਖ ਵਿੱਚ ਹਾਂ। ਪੰਡਿਤ, ਸੁੱਖ ਵਿੱਚ ਹੋ? ਇਹ ਰੋਣਾ ਸੁੱਖ ਦੀ ਨਿਸ਼ਾਨੀ ਹੈ? ਰਾਜਾ, ਇਹ ਦੁੱਖ ਦਾ ਰੋਣਾ ਨਹੀਂ, ਇਹ ਪ੍ਰੇਮ ਦੇ ਅੱਥਰੂ ਹਨ। ਪੰਡਿਤ, ਪ੍ਰੇਮ ਕੈਸਾ? ਰਾਜਾ, ਕਿਸੇ ਪ੍ਰੇ ਵਸਤੂ ਦਾ। ਪੰਡਿਤ, ਉਹ ਪ੍ਰੇ ਵਸਤੂ ਫਿਰ ਮੈਨੂੰ ਵੀ ਦੱਸੋ। ਰਾਜਾ, ਅਗਲੇ ਦਿਨ ਜਦ ਤੁਸਾਂ ਨਾਲ ਵਾਰਤਾਲਾਪ ਹੋਈ ਸੀ ਤਾਂ ਮੈਂ ਸਾਰਾ ਹਾਲ ਦੱਸਿਆ ਸੀ। ਪੰਡਿਤ, ਪਰ ਮੇਰੀ ਤਸੱਲੀ ਆਪ ਨਹੀਂ ਸੀ ਕਰ ਸਕੇ। ਰਾਜਾ, ਪੰਡਿਤ ਜੀ, ਤੁਹਾਨੂੰ ਯਾਦ ਹੈ ਜਦੋਂ ਅਸੀਂ ਪਤੰਜਲ ਜੀ ਦਾ ਦਰਸ਼ਨ ਵਿਚਾਰਦੇ ਸਾਂ, ਤਦ ਭਗਤੀ ਦਾ ਵਿਸ਼ਾ ਜਦ ਚੱਲਿਆ ਤਾਂ ਈਸ਼ਵਰ ਦੇ ਲੱਛਣ ਆਏ ਕਿ ਉਹ ਕਲੇਸ਼, ਕਰਮ ਅਤੇ ਫਲ ਆਦਿ ਤੋਂ ਸਦੀਵ ਬੇਅਸਰ ਹੈ ਔਰ ਪੁਰਖ ਵਿਸ਼ੇਸ਼ ਹੈ। ਇਤਨਾ ਕਹਿ ਕੇ ਉਹਨਾਂ ਨੇ ਫਿਰ ਕਿਹਾ ਹੈ, ਤਤ੍ਰ ਨਿਰਤਿਸ਼ੰ ਸਰਬੱਗ ਬੀਜਮ। ਇਸ ਸੂਤਰ ਵੇਲੇ ਮੈਂ ਹੱਸ ਕੇ ਤੁਹਾਨੂੰ ਕਿਹਾ ਸੀ ਕਿ ਇਹ ਯੁਕਤੀ ਕੀਕੋਂ ਹੋਈ। ਪਰਮੇਸ਼ਰ ਵਿੱਚ ਸਰਬੱਗਤਾ ਦਾ ਬੀਜ ਨਿਰਤਿਸ਼ ਹੈ, ਅਰਥਾਤ ਉਸ ਤੋਂ ਵੱਧ ਹੋਰ ਕਿਸੇ ਵਿੱਚ ਨਹੀਂ ਹੈ। ਇਹ ਇੱਕ ਉੱਤਮ ਖਿਆਲ ਹੈ ਜਾਂ ਕਿਸੇ ਦੇ ਇਮਾਨ ਦਾ ਇਕਰਾਰ ਹੈ ਜੋ ਉਸਨੇ ਕਹਿ ਦਿੱਤਾ। ਪਰਮੇਸ਼ਰ ਜ਼ਰੂਰ ਹੈ। ਇਸ ਗੱਲ ਦੀ ਇਹ ਯੁਕਤੀ ਕਿਸ ਤਰ੍ਹਾਂ ਹੋਈ? ਸਾਂਖ ਨੇ ਕਹਿ ਦਿੱਤਾ ਈਸ਼ਵਰ ਸਿੱਧ ਨਹੀਂ, ਯੋਗ ਨੇ ਕਹਿ ਦਿੱਤਾ ਕਿ ਪੁਰਖ ਵਿਸ਼ੇਸ਼ ਈਸ਼ਵਰ ਹੈ ਔਰ ਉਸ ਵਿੱਚ ਸਰਬੱਗਤਾ ਦੀ ਅਵਧੀ ਹੈ। ਯੁਕਤੀ ਤਾਂ ਇਹ ਨਹੀਂ ਹੈ। ਫਿਰ ਤੁਸੀਂ ਵੀ ਘਬਰਾਏ ਸੀ। ਅਗਲੇ ਦਿਨ ਤੁਸੀਂ ਯੋਗ ਭਾਸ਼ ਲਿਆਏ। ਭਾਸਕਾਰ ਨੇ ਇਸੇ ਸੂਤਰ ਤੋਂ ਯੁਕਤੀ ਸਿੱਧ ਕਰ ਦਿਖਾਈ ਸੀ ਕਿ ਇਹ ਉਸ ਦੇ ਹੋਣ ਦੀ ਦਲੀਲ ਹੈ। ਉਸ ਵੇਲੇ ਜੋ ਰਸ ਤੁਹਾਡੀ ਅਤੇ ਮੇਰੀ ਸਮਝ ਨੂੰ ਆਇਆ ਸੀ, ਯਾਦ ਹੈ ਕਿ ਨਹੀਂ? ਪੰਡਿਤ ਜੀ, ਹਾਂ, ਅਚਰਜ ਰਸ ਥਾ। ਰਾਜਾ, ਭਲਾ ਉਹ ਗੱਲ ਤੁਸੀਂ ਕਿਸੇ ਅਨਪੜ੍ਹ ਰਾਹਕ ਨੂੰ ਜਾ ਕੇ ਸਮਝਾਓ ਤਾਂ ਕਿ ਉਸ ਨੂੰ ਉਹ ਰਸ ਆਵੇਗਾ? ਪੰਡਿਤ, ਨਹੀਂ ਜੀ। ਰਾਜਾ, ਇਸ ਤਰ੍ਹਾਂ ਜਿਵੇਂ ਉਹ ਰਸ ਬੁੱਧੀ ਦੀ ਪ੍ਰਗਲਭਤਾ ਦਾ ਸੀ ਔਰ ਬੁੱਧੀ ਮੰਡਲ ਦੀ ਵਸਤੂ ਸੀ ਅਤੇ ਉਤਨੀ ਮੰਜੀ ਹੋਈ ਅਤੇ ਸਾਫ਼ ਬੁੱਧੀ ਵਾਲੇ ਹੀ ਉਸ ਦਾ ਰਸ ਲੈ ਸਕਦੇ ਹਨ, ਇਸੀ ਤਰ੍ਹਾਂ ਜੋ ਰਸ ਮੈਨੂੰ ਹੁਣ ਹੈ ਇਹ ਕਿਸੇ ਹੋਰ ਸਮੰਡਲ ਦਾ ਹੈ, ਜਿੱਥੇ ਮੇਰੀ ਚਾਹੇ ਬੁੱਧੀ ਤੋਂ ਉਚੇਰਾ ਕੁਝ ਹੋਰ ਹੋ ਜਾਂਦਾ ਹੈ। ਮੈਂ ਹੁਣ ਉਸ ਰਸ ਨੂੰ ਬੁੱਧੀ ਨਾਲ ਕਿਵੇਂ ਵਰਣਨ ਕਰ ਸਕਾਂ? ਪੰਡਿਤ, ਰਾਜਨ, ਜਿੱਥੇ ਬੁੱਧੀ ਕੰਮ ਨਹੀਂ ਕਰਦੀ ਉਹ ਕੀ ਦਸ਼ਾ ਹੋਈ? ਕੀ ਉਹ ਜੜਤਾ ਹੈ, ਅਚੇਤਨਤਾ ਹੈ, ਖਿਮਾ ਕਰਨੀ ਅਗਿਆਨ ਹੀ ਤਾਂ ਨਹੀਂ ਹੈ ਉਹ? ਰਾਜਾ, ਜੇ ਤਾਂ ਬੁੱਧੀ ਤੋਂ ਹੇਠਾਂ ਨੂੰ ਰੁੱਖ ਹੋਵੇ ਤਾਂ ਕੁਛ ਕਹਿ ਲਓ, ਪਰ ਜੇ ਉੱਪਰ ਨੂੰ ਰੁੱਖ ਹੋਵੇ ਤਾਂ ਕੀਕੂ ਬੁੱਧੀ ਰਹਿਤ ਦਸ਼ਾ ਹੋਈ? ਪੰਡਿਤ, ਜਦ ਬੁੱਧੀ ਨਹੀਂ ਰਹੀ ਤਾਂ ਕੀ ਰਹਿ ਗਿਆ? ਰਾਜਾ, ਅਸਾਂ ਯੋਗ ਵਿਸ਼ਿਸ਼ਟ ਇਕੱਠੇ ਵਾਚਿਆ ਸੀ, ਜਿਸ ਅਵਸਥਾ ਨੂੰ ਉਹ ਅਫੁਰ ਅਤੇ ਅਕ੍ਰਹਿ ਕਹਿ ਕੇ ਉੱਚੀ ਦੱਸਦਾ ਹੈ, ਜਿੱਥੇ ਕਿ ਸੰਕਲਪ ਵਿਕਲਪ ਨਹੀਂ ਰਿਹਾ, ਜਿੱਥੇ ਕਿ ਫੁਰਨਾ ਨਹੀਂ ਰਿਹਾ, ਉੱਥੇ ਕਿਆ ਜੜਤਾ ਰਹੀ? ਪੰਡਿਤ, ਨਹੀਂ, ਉੱਥੇ ਸ਼ੁੱਧ ਚੇਤਨ ਰਿਹਾ। ਰਾਜਾ, ਜਿੱਥੇ ਜਦ ਪੰਜੋ ਗਿਆਨ ਇੰਦਰੇ ਮਨ ਸਹਿਤ ਖੜੇ ਹੋ ਜਾਂਦੇ ਹਨ ਤੇ ਬੁੱਧੀ ਵੀ ਨਹੀਂ ਡੋਲਦੀ ਕਿ ਤਦੋਂ ਜੜਤਾ ਤੇ ਗਿਆਨ ਹੋ ਜਾਂਦਾ ਹੈ। ਪੰਡਿਤ: ਅੱਛਾ ਹੂੰ, ਪਰ ਕਿਵੇਂ? ਰਾਜਾ: ਜਿੱਥੇ ਸਿਮਰਤੀ ਨਹੀਂ, ਪ੍ਰਮਾਣ ਨਹੀਂ ਰਿਹਾ, ਉੱਥੇ ਮਨ ਤੇ ਬੁੱਧੀ ਕਿੱਥੇ ਰਹੇ? ਮਨ ਦਾ ਧਰਮ ਚਿੰਤਨ ਹੈ, ਬੁੱਧੀ ਦਾ ਧਰਮ ਵਿਵੇਕ ਹੈ। ਜਦ ਸਾਰੀ ਚਿੱਤ ਦੀ ਵਿਰਤੀ ਨਿਰੁੱਧ ਹੋ ਗਈ ਹੈ ਤਾਂ ਕਿਆ ਅਚੇਤਨਤਾ ਹੋ ਗਈ? ਪੰਡਿਤ: ਨਹੀਂ, ਉੱਥੇ ਦ੍ਰਿਸ਼ਟਾ ਦੀ ਆਪਣੇ ਸਰੂਪ ਵਿੱਚ ਸਥਿਤੀ ਹੈ। ਰਾਜਾ: ਤਾਂ ਕੋਈ ਅਵਸਥਾ ਹੈ ਨਾ ਕਿ ਜਿੱਥੇ ਫੁਰਨਾ ਨਾ ਰਹੇ, ਜਿੱਥੇ ਬਿਰਤੀਆਂ ਨਿਰੁੱਧ ਹੋ ਜਾਣ ਤੇ ਫੇਰ ਹੈ ਦੀ ਅਵਸਥਾ ਹੋਵੇ ਤੇ ਉਹ ਹੈ ਗਿਆਨ ਹੋਵੇ ਤੇ ਉਸ ਗਿਆਨ ਵਿੱਚ ਆਨੰਦ ਹੋਵੇ? ਪੰਡਿਤ: ਉੱਤਰ ਤਾਂ ਆ ਗਿਆ, ਪਰ ਆਪਨੇ ਨਾ ਕਿਰਿਆ ਯੋਗ ਕੀਤਾ ਹੈ, ਨਾ ਸਾਂਖ ਯੋਗ ਕੀਤਾ ਹੈ, ਨਾ ਹੱਠ ਯੋਗ, ਨਾ ਰਾਜ ਯੋਗ, ਨਾ ਨਾਮ ਰੂਪ ਤੋਂ ਨਿਕਲ ਕੇ ਬ੍ਰਹਮ ਅਭਿਆਸ ਕੀਤਾ ਹੈ। ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਆਪ ਯੋਗੀ ਜਾਂ ਸੰਨਿਆਸੀ ਹੋ ਗਏ ਹੋ? ਰਾਜਾ: ਮੈਂ ਨਾ ਯੋਗੀ ਹਾਂ ਨਾ ਸੰਨਿਆਸੀ, ਪਰ ਮੈਂ ਅੰਧਕਾਰ ਵਿੱਚ ਨਹੀਂ, ਅਗਿਆਨ ਵਿੱਚ ਨਹੀਂ, ਦੁੱਖ ਵਿੱਚ ਨਹੀਂ, ਮੈਂ ਕਿਸੇ ਰਸ ਵਿੱਚ ਹਾਂ ਜਿੱਥੇ ਮੇਰੀ ਬੁੱਧੀ ਦੇ ਪੈਰ ਲੰਗੜੇ ਹਨ। ਰਸ ਅਲੌਕਿਕ ਹੈ, ਸੱਚਮੁੱਚ ਤੁਸਾਂ ਕਿਹਾ ਸੀ ਉਹ ਰਸ ਨਹੀਂ ਅਗਿਆਨ ਹੈ। ਮੈਂ ਤੁਹਾਨੂੰ ਸਿੱਧ ਕਰਕੇ ਦੱਸਿਆ ਹੈ ਕਿ ਕੋਈ ਐਸੀ ਅਵਸਥਾ ਵੀ ਹੋ ਸਕਦੀ ਹੈ ਜੋ ਸਧਾਰਨ ਤੋਂ ਉੱਚੀ ਹੈ ਅਤੇ ਜਿੱਥੇ ਚਾਨਣਾ ਇੰਨਾ ਵਧੀਕ ਹੈ ਕਿ ਚਾਨਣੇ ਦੀ ਬਹੁਲਤਾ ਕਰਕੇ ਬੁੱਧੀ ਦੇ ਨੇਤਰ ਮਿਟਦੇ ਜਾਂਦੇ ਹਨ। ਪੰਡਿਤ: ਉਸ ਰਸ ਦਾ ਵਰਣਨ ਕਰੋ। ਰਾਜਾ: ਜਿੱਥੇ ਹੋਸ਼ ਦੇ ਖੰਭ ਸੜਦੇ ਹਨ, ਜਿੱਥੇ ਸੋਚ ਦੇ ਪੈਰ ਪੁੱਜਦੇ ਹਨ, ਉੱਥੋਂ ਦਾ ਵਰਣਨ ਜੀਭ ਕਿਸ ਤਰ੍ਹਾਂ ਕਰ ਸਕੇ? ਪੰਡਿਤ: ਕੁਛ ਚਿੱਤ ਦੀ ਦਸ਼ਾ ਹੀ ਦੱਸੋ ਕਿ ਕੀ ਕਹਿੰਦੀ ਹੈ। ਰਾਜਾ: ਚਿੱਤ ਇੱਕ ਠੰਡ ਰਸ ਰਹਿੰਦਾ ਹੈ, ਕੋਈ ਖਿੱਚ ਰਹਿੰਦੀ ਹੈ ਜੋ ਅਤਿ ਸੁਆਦਲੀ ਪੀੜਾ ਕਰਦੀ ਹੈ, ਪੀੜ ਨਹੀਂ ਕਰਦੀ, ਰਸ ਦੀ ਖਿੱਚ ਇੰਨੀ ਹੈ ਕਿ ਝੱਲ ਨਹੀਂ ਹੁੰਦੀ, ਖੇੜਾ ਅਤੇ ਸੁਆਦ ਟੁੱਟਦੇ ਨਹੀਂ। ਪੰਡਿਤ: ਕੋਈ ਚਿੰਤਨ? ਰਾਜਾ: ਮਨ ਦੇ ਅਨੇਕ ਚਿੰਤਨ ਟੁੱਟ ਗਏ ਹਨ, ਕੇਵਲ ਇੱਕ ਚਿੰਤਨ ਲਗਾਤਾਰ ਰਹਿੰਦਾ ਹੈ, ਅਰ ਉਹ ਕੁਛ ਬੇਖੁਦੀ ਵਿੱਚ ਰੱਖਦਾ ਹੈ, ਇਹ ਬੇਖੁਦੀ ਮੈਥੋਂ ਕਹੀ ਨਹੀਂ ਜਾਂਦੀ। ਪੰਡਿਤ: ਕੁਛ ਨਸ਼ਾ ਜਿਹਾ ਹੈ ਅਤੇ ਕਦੇ ਉਹ ਟੁੱਟਦਾ ਵੀ ਹੈ। ਰਾਜਾ: ਨਸ਼ਾ ਨਹੀਂ, ਪਰ ਕੋਈ ਉੱਚਯਾਨ ਜਿਹੀ ਦੀ ਪ੍ਰਤੀਤੀ ਹੈ। ਮਨੋਰਾਜ ਨਹੀਂ ਉੱਠਦੇ, ਹਲਕਾਪਨ, ਉੱਜਲਤਾ, ਸੁੰਦਰਤਾ ਦੀ ਅੰਤਰ ਆਤਮੇ ਪ੍ਰਤੀਤੀ ਰਹਿੰਦੀ ਹੈ, ਟਿਕਾਊ ਹੈ, ਆਨੰਦ ਹੈ, ਟੁੱਟਣੇ ਦਾ ਤਾਂ ਪਤਾ ਨਹੀਂ। ਸ਼੍ਰੀ ਨਾਨਕ ਚਰਨਾਂ ਦੇ ਦਰਸ਼ਨਾਂ ਦੀ ਅਭਿਲਾਖਾ ਕਦੇ ਇਤਨੀ ਤ੍ਰਿੱਖੀ ਹੁੰਦੀ ਹੈ ਕਿ ਪ੍ਰੇਮ ਵਿਆਕੁਲ ਕਰ ਦਿੰਦਾ ਹੈ। ਸ਼੍ਰੀ ਨਾਨਕ! ਇਹ ਕਹਿ ਕੇ ਰਾਜਾ ਦੇ ਨੇਤਰ ਮੁੰਦ ਗਏ, ਨੈਣਾ ਤੋਂ ਨੀਰ ਦਾ ਪ੍ਰਵਾਹ ਟੁਰ ਪਿਆ, ਔਰ ਘੜੀ ਪਰ ਅੱਖ ਨਹੀਂ ਖੁੱਲ੍ਹੀ। ਜਦ ਖੁੱਲ੍ਹੀ ਤਾਂ ਪੰਡਿਤ, ਮੈਂ ਆਪ ਨੂੰ ਖੇਚਲ ਦੇ ਰਿਹਾ ਹਾਂ। ਰਾਜਾ: ਨਹੀਂ ਜੀ। ਪੰਡਿਤ: ਭਲਾ ਜੀ, ਇਹ ਤਾਂ ਦੱਸੋ, ਸਾਰਾ ਦਿਨ ਜਾਂ ਬਹੁਤ ਸਾਰਾ ਚਿਰ ਆਪ ਰਾਜ ਦਰਬਾਰ ਦਾ ਕੰਮ ਜਿਉਂ ਕਾ ਤਿਉਂ ਕਰਦੇ ਹੋ, ਅੰਨ ਵੀ ਪਾਉਂਦੇ ਹੋ, ਸਰੀਰ ਦੀ ਕਿਰਿਆ ਵੀ ਸਾਧਦੇ ਹੋ, ਤੁਹਾਡਾ ਮਨ ਨਾਲੇ ਏਕ ਚਿੰਤਨ ਕਰਦਾ ਹੈ, ਨਾਲੇ ਸੰਸਾਰ ਦੇ ਸਾਰੇ ਕੰਮ ਕਰਦਾ ਹੈ, ਇਹ ਕਦੇ ਹੋ ਸਕਦਾ ਹੈ? ਮਨ ਇੱਕ ਹੈ, ਇੱਕ ਸਮੇਂ ਤਾਂ ਇੱਕ ਪਾਸੇ ਲੱਗ ਸਕਦਾ ਹੈ। ਰਾਜਾ: ਕਿਆ ਤੁਸੀਂ ਮੰਨਦੇ ਹੋ ਕਿ ਰਾਜਾ ਜਨਕ ਨਾਲੇ ਪੂਰਨ ਭਗਤ, ਪੂਰਨ ਬ੍ਰਹਮ ਗਿਆਨੀ ਸੀ, ਨਾਲੇ ਰਾਜਸੀ ਕੰਮ ਪੂਰੇ ਕਰਦਾ ਸੀ? ਪੰਡਿਤ: ਜੀ ਹਾਂ। ਰਾਜਾ: ਕੀ ਜਦੋਂ ਰਾਜ ਦਰਬਾਰ ਦਾ ਕੰਮ ਕਰਦਾ ਸੀ ਉਸ ਵੇਲੇ ਭਗਤ ਅਰ ਗਿਆਨੀ ਨਹੀਂ ਸੀ ਰਹਿੰਦਾ, ਅਤੇ ਜਿਸ ਵੇਲੇ ਸੰਗਤ ਵਿੱਚ ਬੈਠਦਾ ਸੀ ਜਾਂ ਆਸਨ 'ਤੇ ਸਥਿਤ ਹੁੰਦਾ ਸੀ ਉਸ ਵੇਲੇ ਰਾਜਾ ਨਹੀਂ ਸੀ ਰਹਿੰਦਾ? ਪੰਡਿਤ: ਨਹੀਂ, ਉਹ ਤਾਂ ਗੀਤਾ ਦੇ ਸਿਧਾਂਤ ਅਨੁਸਾਰ ਕਰਮ ਕਰਦਾ ਨਿਹਕਰਮੀ ਸੀ, ਉਹ ਨਿਸ਼ਕਾਮ ਭਗਤ ਸੀ, ਉਸ ਦੇ ਦੋਨੋਂ ਪੱਖ ਪੂਰਨ ਸਨ। ਰਾਜਾ ਜਦੋਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਲੜਨ ਦਾ ਉਪਦੇਸ਼ ਦਿੱਤਾ ਸੀ, ਉਸ ਨੂੰ ਗੀਤਾ ਵਿੱਚ ਸ਼ਸਤਰ ਵਿੱਦਿਆ ਸਿਖਾਈ ਸੀ ਕਿ ਬ੍ਰਹਮ ਗਿਆਨ ਔਰ ਬ੍ਰਹਮ ਗਿਆਨ ਵਿੱਚ ਅਰੂੜ ਕਰਕੇ ਲੜਨਾ ਸਿਖਾਇਆ ਸੀ, ਤਾਂ ਉਸ ਦੇ ਮਨ ਨੇ ਕਤਲ ਕੀਤੀ ਸੀ ਕਿ ਗਿਆਨੀ ਹੋ ਕੇ ਧਰਮ ਪਾਲਿਆ ਸੀ। ਪੰਡਿਤ, ਉਸ ਦਾ ਮਨ ਅਲੇਪ ਸੀ, ਪਾਲਿਆ ਉਸਨੇ ਧਰਮ ਸੀ, ਹੋਈ ਚਾਹੋ ਕਤਲ ਸੀ। ਰਾਜਾ, ਤਾਂ ਤੇ ਹੈ ਨਾ ਕੋਈ ਅਵਸਥਾ ਕਿ ਜਿੱਥੇ ਮਨੁੱਖ ਦਾ ਇੱਕ ਮਨ ਇੱਕ ਸਮੇਂ ਦੋ ਕੰਮ ਕਰ ਸਕਦਾ ਹੈ। ਪੰਡਿਤ, ਹੈ। ਰਾਜਾ, ਨਹੀਂ। ਰਾਜਾ, ਜਨਕ ਜੈਸੇ ਗਿਆਨੀ ਔਰ ਸ੍ਰੀ ਕ੍ਰਿਸ਼ਨ ਜੀ ਜੈਸੇ ਯੋਗੀ ਤੋਂ ਛੁੱਟ ਆਪ ਦੁਨੀਆਂ ਵਿੱਚ ਤੱਕੋ, ਘੜੇ ਉੱਤੇ ਕੜਾ ਅਤੇ ਉਸ ਪਰ ਹੋਰ ਕੜਾ ਰੱਖ ਕੇ ਪਨਹਾਰੀ ਟੁਰੀ ਆਉਂਦੀ ਹੈ, ਨਾਲੇ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ ਹੈ, ਕੁਛ ਛੜਬਾਲ ਹੈ ਉਸਨੂੰ ਦੁੱਧ ਦੇਈ ਆਉਂਦੀ ਹੈ, ਨਾਲੇ ਉਸ ਦਾ ਚਿੱਤ ਘੜਿਆਂ ਨੂੰ ਸੇਧ ਵਿੱਚ ਰੱਖਦਾ ਹੈ, ਨਾਲੇ ਸਹੇਲੀ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ, ਕਦੇ ਬਾਜ਼ੀਗਰ ਡਿੱਠਾ ਹੈ, ਨਾਲੇ ਰੱਸੇ 'ਤੇ ਟੁਰਦਾ ਹੈ, ਨਾਲੇ ਗਾਉਂਦਾ ਹੈ, ਨਾਲੇ ਤਾਂ ਉਸ ਦਾ ਮਨ ਰੱਸੇ ਉੱਤੇ ਆਪਣੇ ਭਾਰ ਨੂੰ ਇੱਕ ਤੁੱਲ ਰੱਖਦਾ ਹੈ, ਨਾਲੇ ਰਾਗ ਦੇ ਸੁਰ ਤਾਰ ਵਿੱਚ ਲੱਗ ਕੇ ਉਸ ਨੂੰ ਠੀਕ ਰੱਖਦਾ ਹੈ। ਹੈ ਨਾ ਐਸੀ ਕੋਈ ਦਸ਼ਾ ਕਿ ਇੱਕ ਮਨ ਇੱਕ ਸਮੇਂ ਦੋ ਕੰਮ ਕਰ ਸਕਦਾ ਹੈ। ਮੈਂ ਤੁਸਾਂ ਨੂੰ ਕਈ ਵਾਰੀ ਡਿੱਠਾ ਹੈ ਕਿ ਨਾਲੇ ਪਾਣ ਚਬਾ ਰਹੇ ਹੁੰਦੇ ਹੋ, ਨਾਲੇ ਸ਼ਤਰੰਜ ਦੀ ਚਾਲ ਚੱਲ ਰਹੇ ਹੁੰਦੇ ਹੋ। ਪੰਡਿਤ, ਮਖੌਲ ਤੁਸਾਂ ਵਿਚਾਰ ਵੇਲੇ ਵੀ ਨਾ ਛੱਡਣਾ। ਰਾਜਾ, ਹਾਸੀ ਨਹੀਂ, ਮੈਂ ਚਾਹੁੰਦਾ ਹਾਂ ਤੁਸੀਂ ਸਮਝ ਲਓ ਕਿ ਕੋਈ ਦਸ਼ਾ ਮੈਨੂੰ ਵੀ ਐਸੀ ਲੱਜ ਗਈ ਕਿ ਮੇਰਾ ਮਨ ਇੱਕ ਸਮੇਂ ਦੋ ਕੰਮ ਕਰ ਲੈਂਦਾ ਹੈ। ਪੰਡਿਤ, ਵਿਸ਼ੇਸ਼ ਖੋਲੋ। ਰਾਜਾ, ਪੰਡਿਤ ਜੀ, ਤੁਸੀਂ ਐਸੀਆਂ ਦਸ਼ਾ ਦੇ ਜਾਣੂ ਹੋ ਕਿ ਚਿੱਤ ਕਈ ਕੰਮ ਕਰਦਾ ਹੈ। ਹੁਣ ਦੇਖੋ, ਚਿੱਤ ਦੇ ਹੋਰ ਦੋ ਪੱਖ ਹਨ, ਇੱਕ ਇਰਾਦੇ ਸੰਯੁਕਤ ਹੈ, ਇੱਕ ਬਿਨਾਂ ਇਰਾਦੇ ਕੰਮ ਕਰਦਾ ਹੈ। ਪੰਡਿਤ, ਗੀਕੂ। ਰਾਜਾ, ਇੱਕ ਆਦਮੀ ਮਰ ਗਿਆ ਹੈ, ਸਰੀਰ ਜਿਉਂ ਕਾ ਤਿਉਂ ਹੈ, ਇਸ ਦੇ ਪੇਟ ਵਿੱਚ ਰੋਟੀ ਪਾਓ ਪਚਦੀ ਨਹੀਂ। ਪੰਡਿਤ, ਪਚਾਉਣ ਹਾਰਾ ਮਨ ਜੋ ਵਿੱਚ ਨਹੀਂ ਰਿਹਾ। ਰਾਜਾ, ਜਦ ਜਿਉਂਦਾ ਹੈ ਤਦ ਰੋਟੀ ਹਜ਼ਮ ਹੁੰਦੀ ਹੈ, ਸਿੱਧ ਹੋਇਆ ਕਿ ਮਨ ਰੋਟੀ ਨੂੰ ਹਜ਼ਮ ਕਰਦਾ ਹੈ। ਪੰਡਿਤ, ਸਾਰੀ ਸਰੀਰ ਦੀ ਕਿਰਿਆ ਮਨ ਆਸ਼ਰਿਤ ਹੈ, ਸਾਰੇ ਇੰਦਰਿਆਂ ਨੂੰ ਸਾਰੇ ਅੰਗਾਂ ਨੂੰ ਮਨ ਹੀ ਸੱਤਾ ਸਫੁਰਤੀ ਦਿੰਦਾ ਹੈ। ਰਾਜਾ, ਪਰ ਇਹ ਤਾਂ ਦੱਸੋ, ਕਦੇ ਤੁਸਾਂ ਰੋਟੀ ਖਾ ਕੇ ਸੰਕਲਪ ਦੇ ਕੇ ਧਿਆਨ ਦੇ ਕੇ ਰੋਟੀ ਹਜ਼ਮ ਕੀਤੀ ਹੈ ਕਿ ਭੁੱਖ ਆਸਰੇ ਰੋਟੀ ਖਾਧੀ ਹੈ? ਰੋਟੀ ਪੇਟ ਵਿੱਚ ਗਈ, ਤੁਸੀਂ ਹੋਰ ਆਰੇ ਲੱਗ ਗਏ, ਸ਼ਾਮ ਨੂੰ ਵਿਹਲੇ ਹੋਏ ਦੇਖਿਆ ਤਾਂ ਭੁੱਖ ਲੱਗੀ ਹੋਈ ਹੈ, ਤਦੋਂ ਪਤਾ ਲੱਗਾ ਕਿ ਰੋਟੀ ਹਜ਼ਮ ਹੋ ਗਈ ਹੈ। ਹਜ਼ਮ ਤਾਂ ਤੁਹਾਡੇ ਮਨ ਨੇ ਕੀਤੀ, ਪਰ ਮਨ ਤੁਹਾਡਾ ਸਾਰਾ ਦਿਨ ਸੰਸਾਰ ਦਾ ਵਿਹਾਰ ਕਰਦਾ ਰਿਹਾ, ਰੋਟੀ ਮਨ ਨੇ ਕਿਸ ਤਰ੍ਹਾਂ ਹਜ਼ਮ ਕਰ ਲਈ ਹੈ? ਹੈ ਨਾ ਮਨ ਦਾ ਕੋਈ ਐਸਾ ਹੋਰ ਪਹਿਲੂ ਕਿ ਸਾਡੇ ਇਰਾਦੇ ਜਾਂ ਸੰਕਲਪ ਤੋਂ ਬਿਨਾਂ ਵੀ ਕੰਮ ਕਰਦਾ ਰਹਿੰਦਾ ਹੈ? ਜਿੱਥੇ ਸਾਨੂੰ ਕਿਸੇ ਇਰਾਦੇ ਨਾਲ ਸੱਤਾ ਦੇਣ ਦੀ ਲੋੜ ਨਹੀਂ। ਪੰਡਿਤ ਹੈਰਾਨ ਹੋ ਕੇ, ਹੈ ਤਾਂ ਸਹੀ। ਰਾਜਾ, ਫੇਰ ਸਿੱਧ ਹੋਇਆ ਕਿ ਜਾਂ ਤਾਂ ਮਨ ਦੋ ਹਨ, ਇੱਕ ਸਾਡੇ ਇਰਾਦੇ ਤੋਂ ਬਿਨਾਂ ਕੰਮ ਕਰਦਾ ਹੈ ਅਤੇ ਦੂਜਾ ਸਾਡੇ ਇਰਾਦੇ ਜਾਂ ਸੰਕਲਪ ਨਾਲ ਕੰਮ ਕਰਦਾ ਹੈ। ਜਾਂ ਮਨ ਇੱਕੋ ਹੈ ਅਤੇ ਉਸ ਦੇ ਪਹਿਲੂ ਦੋ ਹਨ, ਜਾਂ ਉਸ ਦੇ ਕੋਈ ਅੰਗ ਐਸੇ ਦੋ ਹਨ ਕਿ ਇੱਕ ਬਿਨ ਇਰਾਦੇ ਕੰਮ ਕਰਦਾ ਹੈ, ਇੱਕ ਇਰਾਦੇ ਨੂੰ ਪਾ ਕੇ ਕੰਮ ਕਰਦਾ ਹੈ। ਸਾਨੂੰ ਇਰਾਦੇ ਵਾਲੇ ਮਨ ਦਾ ਪਤਾ ਹੈ, ਪਰ ਦੂਏ ਦੇ ਕੰਮ ਕਾਜ ਦਾ ਸਿੱਧਾ ਪਤਾ ਕੋਈ ਨਹੀਂ, ਅਨੁਮਾਨ ਆਦਿਕ ਨਾਲ ਪਤਾ ਲੱਗਦਾ ਹੈ। ਪੰਡਿਤ, ਠੀਕ ਹੈ। ਰਾਜਾ, ਤਦ ਫਿਰ ਮਨ ਨੂੰ ਜਾਂ ਦੋ ਕਹੋ, ਜਾਂ ਦੋ ਪਹਿਲੂਆਂ ਕਹੋ, ਜਾਂ ਦੋ ਸ਼ਕਤੀਆਂ ਕਹੋ, ਜਾਂ ਕੋਈ ਹੋਰ ਗੱਲ ਆਖੋ। ਪੰਡਿਤ, ਆਪ ਦਾ ਸਿਧਾਂਤ ਕੀ ਹੈ? ਰਾਜਾ, ਮੇਰਾ ਸਿਧਾਂਤ ਆਪ ਅਜੇ ਸਮਝ ਨਹੀਂ ਸਕੋਗੇ। ਹਾਂ, ਆਪ ਦੇ ਪ੍ਰਸ਼ਨਾਂ ਦਾ ਉੱਤਰ ਹੈ ਕਿ ਜੇ ਮਨ ਇੱਕ ਹੈ ਤਾਂ ਇਸ ਦੇ ਗੁਣ, ਸੁਭਾਵ, ਸ਼ਕਤੀਆਂ ਅਨੇਕ ਹੋ ਸਕਣ। ਇੱਕ ਸਮੇਂ ਵਿੱਚ ਕਿਸੇ ਸ਼ਕਲ ਵਿੱਚ ਦੋ ਕੰਮ ਕਰ ਸਕਦਾ ਹੈ, ਔਰ ਇਹ ਕਿ ਗੈਰ ਇਰਾਦੀ ਤਾਕਤ ਨਾਲ ਤਾਂ ਸਦਾ ਮਨ ਅੰਦਰਲੇ ਪ੍ਰਬੰਧ ਵਿੱਚ ਲੱਗਾ ਰਹਿੰਦਾ ਹੈ, ਔਰ ਇਰਾਦੀ ਤਾਕਤ ਨਾਲ ਸਮਝ ਕੇ ਕੰਮ ਕਰਦਾ ਹੈ। ਇਹ ਸਮਝ ਦੇ ਕੰਮ ਨੂੰ ਵੀ ਮੈਂ
सिद्ध किया है कि एक वक्त विच दो हो सकते हैं, तां ते ऐसी हालत विच मुमकिन है कि मन एक समय विच दो काम कर सके। फिर आप ज्ञानी चित, ध्यानज चित, निष्काम चित दी शक्ति का भी विचार करो। पंडित जी, हुण सोचदे तां रहे पर कोई गल फुरी ना, गल उल्टाई तां ऐहूं बोले, हे राजन तुसी धर्म तुरंतर हो। गौरंग स्वामी जी जद रामेश्वर आए तद आप दर्शन मात्र वास्ते नहीं गए सी। आप आखदे सी कि साडे मत दा नहीं है, ते हुण आप चुप चाप धर्महीन हो रहे हो। राजा, पंडित जी आप दा सत्कार मैनू रोकदा है कि मैं कुछ कहां, पर आप ऐसे कठोर वाक ना उचारीए, मैं धर्महीन नहीं हो रहा। पंडित, तुसी हुण नानको पाशक हो गए हो, पर ऐसे होण विच अपने धर्म तो उपराम हो। राजा, पंडित जी ये तरीका गल करन दा इस तरह ठीक नहीं, मैनू नानक प्रेम दा आवेश होया है, ये सच है, पर इस होण विच मेरे अंदर किसी नाल द्वैख उत्पत्त नहीं हुई। जद द्वैख नहीं है तां मैं धर्मी हाँ। ना जिसने मैनू इस प्रेम दी खबर पाई उसने कोई द्वैख नहीं है तो मैं धर्मी हाँ, ना जिसने मैनू इस प्रेम की खबर पाई उसने कोई द्वैख की गल मेरे नाल कीती, कोई खंडन मंडन उसने नहीं कीता, किसी प्रकार की घृणा, किसी प्रकार की द्वैख गिला भी उसने मैनू नहीं सिखाई। उसने नाम लिया नानक ते मैनू धू पै गई, उसने कीर्ति कीती मैनू प्यार पै गया, उसने उन्हें दी विथिया सुनाई मैनू अपने लग पे। पंडित, क्या उस पास कोई जादूगरी सी? राजा, जादूगर तो आसुरी संपदा के खिलाड़ी हैं, उसका कार विहार आचरण शुद्ध सी, उस दे शुभ कर्म भी निष्काम से, उस दे अंदर रस भरी ते ठंडी एकाग्रता सी, ते सब तो वध के उस दे अंदर कोई जीवंदी कणी सी, कोई आत्म रौं सी, कोई ऐसा उच्चा चमत्कार सी जो नरोल आत्मक सी, जो कुछ ए सी इस नूं जादूगरी नहीं सी किया जा सकता, ते जे जादू सी तां ए सी कि वह जिउंदा सी और अपने स्पर्श नाल जीवन दान करदा सी। पंडित, मैनू समझ नहीं पैंदी, एक जीव आत्मा या पुरख, एक मन एक शरीर तां होए, एक होर जीवन कहा। राजा, जीव आत्मा मन ते शरीर तां हर किसी नूं प्राप्त है, ते परमात्मा भी सब विच व्यापक है, पर सारे रसीए नहीं, खिड़े हुए नहीं, आनंद नहीं, बेखुदी दे आलम विच नहीं, अनेक चिंतन तो मुक्त नहीं, खिच भी नहीं, प्रेम दे हलारे विच नहीं, सोच मंडल तो पार नहीं, आस अंदेशे तो छुटे हुए नहीं। पंडित घबरा के ते फेर गल वटा के, ते जे ओ ऐसा सी ता पंजाब दी धरती तो टुर के जिथे आखदे हन कि दुध दी नहर वगदी है ते कणक दे टिल्ले खड़े हन, इत्थे क्यों आया सी? जे आस अंदेशे तो नहकेवल है ता इत्थे माल वेच के माया खट के लड़ बन के घर कास नूं लै गया है। राजा, अनेकां हन जो माया तो अतीत विचरदे हन, जो पैसे नूं हथ नहीं लाउंदे, जो त्यागी हन पर फिर आस अंदेशे विच हन। पंडित, इस दा की अर्थ? अर्थ है कि पदार्थ दा जाहरी त्याग या ग्रहण कोई आत्म जीवन दी निशानी पक्की नहीं है, बंद मुक्त ग्रहण त्याग सुरत दा है। जे ओ धर्म दी कमाई करदा है, पराया हक नहीं खांदा, जे काल के खटदा है, उस नाल शरीर दा निर्वाह टोरदा है, ते फिर हथों देंदा ते दूजे दा भला करदा है, उस दे अंदर काटे नफे दा हर शोक घेरा नहीं पाउंदा, तां उस दा ग्रहण सफल है। जे कोई त्यागी है ते इस हंकार विच है कि मैं त्यागी हाँ, और त्याग करके शरीरक लोड़ां दे पूरियां ना होण वेले थुड़के बैठदा ते सड़दा है कि हाए मेरी लोड़ क्यों पूरी नहीं हुई। हाँ, मैं कहिंदा हाँ जो त्यागी है ते त्याग विच कुड़दा है संतुष्ट नहीं है उस दा त्याग निष्फल है। पंडित राजा उस नूं पदार्थ दा लोभ ना हो कोई होर पकड़ होवेगी। चाहुंदा हो कि राजा जो साडे मत विच आ जावे तां असीं राज मत वाले हो जावांगे। ऐउं भला जे निष्काम पर उपकारी सी तां इत्थे दे गरीबां नूं क्यों ना धर्म सिखालदा रहा। राजा नूं ही प्रेर के की लैणा सासू। राजा तां गरीब वधीक हकदार हन ते राजा जरूर नरक नूं जावे। हस के क्यों पंडित जी, खैर यह गल तां कुछ हासे दी भी है। वाकया ते विचार करो भाई, मन सुख साडे देश व्यापार करन आउंदा है, निज देश दा सौदा इत्थे वेचदा है, इत्थों दा माल लाहौर लै जांदा है। जद कदे आया व्यापार करके टुर गया, ना राजा ना रंक। उसने कदे किसे नाल धर्म दी बात नहीं कीती, किसे दा खंडन मंडन नहीं कीता, कदे होकरा नहीं दिता कि मैं धर्म दा आगू हाँ। इस वेर तुहाडे स्थापन कीते हुए कर्म कांड दे व्रत आदि जद उसने नहीं कीते तां मेरे पास नालिश होई, मैं उसनूं दोषी जान के बुलाया। ओ बहसियत मुजरम मेरे पास आया, पर उस दे अंदर लुकवां बल सी, कोई दबी हुई आत्मक आवे दी अग सी जो ओ डोलिया नहीं, सगों धीरज ते गंभीरता नाल आया। मेरे प्रश्नां दे उत्तर उसने प्रेम पूर्वक दिते। जद उस दे वाक मैनू पाए ते उस दे विश्वास ने मैनू स्वाद दिता, तां मैं उस दे धर्म दा हाल पुछया। तुहाडे सामने उसने उत्तर दिते, जद मैनू प्यारा लगा तां मैं उस दे धर्म दे गुरु दा नाम पुछया। उसने अपने अपार प्रेम दे तनख ते चाढ़ के ऐस तरह अपने प्रीतम दा नाम सलिया कि मेरे कलेजे पुड़ गया। फिर मैं मिन्नतां करके उस तो प्रेम दी कणी दा दान मंगया। उसने कई उजर कीते, छेकड़ मेरी सिक सच्ची वेख के उसने जीवन कणी दान कीती। मैं राज पाठ त्याग के भिक्षु बन के उस दे नाल पंजाब जाने नूं तैयार सां, पर उस फुल्लां नूं बूटियां नालों ना तोड़न वाले सन्यासी ने मैनू डाली नाल लग्यां ही सुगंधित कर दिता ते आख्या, ग्रस्त विच रहो, राज धर्म पालो, सतगुर प्रेम दी आन वाला आप आके मिलेगा। इस गल विच मैनू उस धर्मग पुरख विच कई कामना वसदी नहीं दिसी, ना उसनू मेरे पदार्थ दी लोड़ सी। एक पाई उसने मेथों ग्रहण नहीं कीती। मेरे राज दा उसनू लाहौर विच की सुख ते मेरा राज है की चीज, मेरी विद्या दा उसनू की लोभ। ओ रसहीन विद्या नू केवल तोता बनाउन वाली विद्या नू पसंद ही नहीं करदा सी, ते उस दे गुरु दे द्वारे कई मुल्लां काजी ते पंडित पांदे सिख मौजूद हन। परमेश्वर दे प्रेम तो सखणी विद्या दा जद उस दी नज़र विच मुल ही कुछ नहीं सी, तां उस नूं मेरी विद्या दा की लोभ सी। मेरा बाहुबल लाहौर दी सपत सिंध धरती नूं यमुना तो छुड़ा ही नहीं सकदा। सो उस नूं मेरे पदार्थ विद्या बल त्रैं शहां दा लोभ नहीं सी। जे कुछ उस दे अंदर सी तां मेहर सी, बलिदान सी, आपा वारन सी। उसने अपने जी विचों मैनू जी दान दे के जवालिया। ओ मन सुख सी, ओ मेरा मन सुखी कर गया। उपर नू तक के, हे मन सुख तू जुग जुग जियो, हे मन सुख तू सदा ठंडा थियो, हे दाता तू सदा खुश थियो, जिन मैनू सुख दिता रेंदे जुगा ताई जियो। ये कहिंदा राजा बहबल हो गया और कितना काल मूहों शुकर शुकर करदा रहा और नैन अंजू केरदे रहे। जद अख खुली तां की वेखे कि पंडित भी रो रहा है। राजा, पंडित जी मैं तां शुदाई हो गया, आप क्यों रोए? पंडित, देश दे अभाग देख के रो रहा हाँ, हुण धर्म टुर जाएगा, ਸਦਾ ਸ਼ਿਵ ਦੇ ਮੰਦਰ ਟਹਿ ਜਾਣਗੇ, ਹੋਮ ਜੱਗ ਨਹੀਂ ਰਹਿਣਗੇ, ਤੀਰਥ ਵਰਤ ਪੂਜਾ ਬਿਲਾ ਜਾਣਗੇ, ਦੇਸ਼ ਨਾਸਤਕ ਹੋ ਜਾਵੇਗਾ। ਰਾਜਾ, ਬਿਰਥਾ ਪ੍ਰਲਾਪ ਦਾ ਲਾਭ ਨਹੀਂ, ਦੇਸ਼ ਨਾਸਤਕ ਰਾਜਾ ਅਸ਼ੋਕ ਦੇ ਵਕਤ ਦਾ ਹੈ, ਜਦ ਤੋਂ ਸਾਰੇ ਬੋਧ ਹੋ ਗਏ ਸੀ। ਇਹ ਮੇਰੀ ਧਰਤੀ ਦਾ ਟੁਕੜਾ ਹਿੰਦੂ ਮਤ ਦਾ ਹੈ, ਸੋ ਮੈਂ ਭਰੋਸਾ ਦਵਾਉਂਦਾ ਹਾਂ ਕਿ ਮੈਂ ਕਿਸੇ ਹਠਾਗ੍ਰਹਿ ਵਿੱਚ ਨਹੀਂ, ਮੈਨੂੰ ਤੁਸਬ ਨਹੀਂ ਸਿਖਾਇਆ ਗਿਆ, ਮੈਨੂੰ ਦੁਆਇਕ ਅਤੇ ਕਿਰਨਾਂ ਦਾ ਸਬਕ ਨਹੀਂ ਮਿਲਿਆ। ਮੇਰੀ ਪਰਜਾ ਵਿੱਚ ਜੋ ਜਿਸ ਦਾ ਧਰਮ ਹੈ ਉਸ ਦੀ ਉਸ ਨੂੰ ਸੁਤੰਤਰਤਾ ਹੈ ਅਤੇ ਸਦਾ ਰਹੇਗੀ, ਮੈਂ ਕਿਸੇ ਪਰ ਜਬਰ ਨਹੀਂ ਕਰਨਾ। ਪੰਡਿਤ ਜੀ, ਤੁਸੀਂ ਭੁੱਲ ਰਹੇ ਹੋ, ਮੈਂ ਕੋਈ ਸੰਸਾਰਕ ਰਾਗ ਦੁਆਇਕ ਵਿੱਚ ਨਹੀਂ ਹਾਂ। ਆਪ ਅਨਿਆਇ ਕਰ ਰਹੇ ਹੋ ਜੋ ਮੈਨੂੰ ਦੁਆਇਕ ਸਮਝ ਰਹੇ ਹੋ। ਮੈਂ ਬੇਵੱਸਾ ਕਿਸੇ ਜ਼ਬਰਦਸਤ ਜਿਉਂਦੀ ਤਾਕਤ ਵੱਲ ਖਿੱਚਿਆ ਜਾ ਰਿਹਾ ਹਾਂ। ਤੁਸੀਂ ਧਰਮ ਉਪਦੇਸ਼ ਹੁੰਦਾ ਸਮਝਦੇ ਹੋ, ਮੈਨੂੰ ਇਹ ਦਿਸਿਆ ਹੈ ਕਿ ਧਰਮ ਪ੍ਰੇਮ ਹੈ, ਇਹ ਇੱਕ ਤਾਕਤ ਹੈ, ਇੱਕ ਸ਼ਕਤੀ ਹੈ, ਇੱਕ ਜਿਉਂਦਾ ਰਸ ਹੈ, ਇੱਕ ਤੇਜ ਜਾਂ ਆਨੰਦ ਹੈ। ਪੰਡਿਤ, ਫਿਰ ਸ਼ਾਸਤਰ ਝੂਠੇ ਹਨ? ਰਾਜਾ, ਮੈਂ ਤਾਂ ਐਸਾ ਨਹੀਂ ਕਿਹਾ। ਪੰਡਿਤ ਜੀ, ਜਲਪਵਾਦ, ਵਿਤੰਡਾਵਾਦ, ਬਹਿਸ, ਝਗੜੇ, ਕਲਾ, ਬਖੀਲੀ, ਤਕਬਰੀ, ਖਿੱਚੋ ਤਾਣ ਵਾਲੇ ਮਤ ਵਿੱਚ ਮੈਂ ਨਹੀਂ ਗਿਆ। ਮੈਂ ਤਾਂ ਇੱਕ ਸੁੰਦਰ ਲਲਿਤ ਮੂਰਤੀ ਵੱਲ ਬਿਨ ਦੇਖੇ ਖਿੱਚਿਆ ਜਾ ਰਿਹਾ ਹਾਂ। ਮੇਰੇ ਹਾਲ 'ਤੇ ਤਰਸ ਕਰੋ, ਮੇਰਾ ਮਤ, ਮੇਰਾ ਧਰਮ, ਮੇਰਾ ਮਜ਼ਹਬ ਪ੍ਰੇਮ ਹੈ। ਉਸ ਪਿਆਰੇ ਵੱਲੋਂ ਕੋਈ ਰੋਂ ਆ ਰਹੀ ਹੈ ਜੋ ਮੈਨੂੰ ਇੱਕ ਸੁੱਖ, ਇੱਕ ਰਸ ਔਰ ਇੱਕ ਲਯਤਾ ਵਿੱਚ ਲਗਾਤਾਰ ਰੱਖਦੀ ਹੈ। ਮੈਂ ਸਭ ਨਾਲ ਪ੍ਰੇਮ ਕਰ ਸਾਂ। ਪੰਡਿਤ, ਫਿਰ ਸ਼ਾਸਤਰ ਝੂਠੇ ਹਨ? ਰਾਜਾ, ਮੈਂ ਐਸਾ ਨਹੀਂ ਆਖਦਾ। ਤੁਸੀਂ ਕਿਉਂ ਵਾਰ ਵਾਰ ਇਹ ਕਹਿੰਦੇ ਹੋ ਜੋ ਮੈਂ ਇਸ਼ਾਰੇ ਨਾਲ ਵੀ ਨਹੀਂ ਕਿਹਾ? ਮੈਂ ਤਾਂ ਇਹ ਆਖਦਾ ਹਾਂ ਕਿ ਮੈਨੂੰ ਇੱਕ ਸ਼ਾਹੂਕਾਰ ਮਿਲ ਪਿਆ ਹੈ, ਉਹ ਰੁਪਈਏ ਦੇ ਗਿਆ ਅਤੇ ਰਾਸ ਦਾਨ ਕਰ ਗਿਆ। ਉਸ ਦੀ ਰਾਸ ਨਾਲ ਮੈਂ ਵਪਾਰ ਕਰੂੰ, ਜਿਸ ਜਿਸ ਤਰ੍ਹਾਂ ਦੇ ਹਿਸਾਬ ਦੀ ਲੋੜ ਪਊ ਵਰਤੂ। ਬਾਕੀ ਮੇਰੇ ਲਈ ਹਰੇਕ ਸੁਤੰਤਰ ਹੈ ਔਰ ਨਿਸ਼ਚੇ ਵਿੱਚ ਪ੍ਰੇਮ ਮੁੱਖ ਹੋਣਾ ਚਾਹੀਏ। ਪੰਡਿਤ, ਫਿਰ ਸਵੈ ਧਰਮ ਅਤੇ ਸ਼ਾਸਤਰ ਦਾ ਤਿਰਸਕਾਰ ਕਰ ਸੋ? ਰਾਜਾ, ਤੁਸੀਂ ਕੁਝ ਬਹੁਤ ਘਬਰਾ ਗਏ ਹੋ। ਆਪ ਦਾ ਸਤਿਕਾਰ ਵੀ ਕਾਇਮ ਰਹੇਗਾ, ਪਰਜਾ ਦਾ ਧਰਮ ਆਪਣਾ ਰਹੇਗਾ। ਮੈਂ ਕੀ ਕਰਾਂਗਾ? ਜਦੋਂ ਦਾਤਾ ਆਵੇਗਾ, ਜੋ ਕਹੇਗਾ ਸੋ ਹੀ ਹੋਵੇਗਾ। ਪਰ ਇਹ ਨਿਸ਼ਚੇ ਜਾਣੋ ਕਿ ਮੇਰੇ ਵਾਕਾਂ ਵਿੱਚ, ਮੇਰੀ ਕਰਨੀ ਵਿੱਚ, ਮੇਰੇ ਸੰਕਲਪਾਂ ਵਿੱਚ ਪ੍ਰੇਮ ਹੋਵੇਗਾ। ਤੁਸੀਂ ਚਾਹੋ ਅਨਿਆਇ ਕਰਨਾ, ਮੈਨੂੰ ਮੰਦਾ ਕਹਿਣਾ, ਤਾੜਨਾ ਦੇਣੀ, ਦੁੱਖ ਖੜ੍ਹੇ ਕਰਨੇ, ਚਾਹੋ ਪਿਆਰ ਕਰਨਾ, ਮੇਰੇ ਵਿੱਚੋਂ ਪ੍ਰੇਮ ਦਾ ਪ੍ਰਕਾਸ਼ ਅਤੇ ਰਸ ਦਾ ਪ੍ਰਾਦੁਰਭਾਵ ਹੋਵੇਗਾ। ਮੇਰਾ ਮਤ ਪ੍ਰੇਮ ਹੈ, ਕਲੇਜਾ ਪਾੜਿਆਂ ਰੱਤ ਨਿਕਲਦੀ ਹੈ, ਦਿਲ ਦਾ ਨਕਸ਼ਾ ਨਜ਼ਰ ਨਹੀਂ ਪੈਂਦਾ। ਨਹੀਂ ਤਾਂ ਪੰਡਿਤ ਜੀ, ਮੈਂ ਦਿਲ ਚੀਰ ਕੇ ਆਪ ਨੂੰ ਵਿਖਾਵਾਂ, ਆਪ ਮੇਰੇ ਅੰਦਰ ਦੀ ਦਸ਼ਾ ਵੇਖ ਕੇ ਸੁੱਖ ਵਿੱਚ ਮਸਤ ਹੋ ਜਾਓਗੇ। ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਤਾ ਸੰਗ, ਜੋ ਜਾਣਾ ਬਗ ਬੱਪੜਾ, ਜਨਮ ਨਾ ਭੇੜੀ ਅੰਗ। ਇਸ ਸਲੋਕ ਨੂੰ ਰਾਜਾ ਨੇ ਇਸ ਲੈਅ ਵਿੱਚ ਪੜਿਆ ਕਿ ਪੰਡਿਤ ਜੀ ਦੇ ਵੀ ਦੰਦ ਜੁੜ ਗਏ ਅਤੇ ਨੈਣ ਮੁੰਦ ਗਏ। ਸੰਧਿਆ ਹੁਣ ਡੂੰਘੀ ਹੋ ਗਈ, ਚੰਦਰਮਾ ਅਤੇ ਤਾਰੇ ਚੜ੍ਹ ਪਏ। ਰਾਜਾ ਗੱਲਾਂ ਕਰਦਾ ਥੱਕ ਗਿਆ ਸੀ। ਰਾਣੀ ਪੰਡਿਤ ਜੀ ਦੇ ਹੱਠ ਔਰ ਛੋਟੀ ਨਜ਼ਰ ਪਰ ਅੱਕ ਰਹੀ ਸੀ। ਪੰਡਿਤ ਜੀ ਉਦਾਸੀਨ ਹੋ ਰਹੇ ਸਨ। ਇੰਨੇ ਨੂੰ ਇੱਕ ਦਾਸ ਨੇ ਆ ਕੇ ਆਖਿਆ ਕਿ ਆਪ ਦੇ ਸੁੱਕੇ ਹੋਏ ਅਤੇ ਤਿਆਗੇ ਹੋਏ ਬਾਗ ਵਿੱਚ ਇੱਕ ਸਾਧੂ ਆਇਆ ਹੈ ਔਰ ਆਖਦੇ ਹਨ ਕਿ ਨਾਨਕ ਸ਼ਾਹ ਫਕੀਰ ਹੈ। ਨਾਮ ਸੁਣਨਾ ਸੀ ਕਿ ਰਾਜਾ ਉੱਠ ਭੱਜਾ। ਹਾਏ ਪ੍ਰੇਮ, ਨਾ ਘੋੜਾ, ਨਾ ਪਾਲਕੀ, ਨਾ ਰਾਜ ਦਾ ਖਿਆਲ, ਨਾ ਦਬਦਬੇ ਘਟਣ ਦਾ ਪੈ, ਵਾਹੋ ਦਾ ਹੀ ਨੱਸਿਆ ਜਾ ਰਿਹਾ ਹੈ। ਰਾਣੀ ਵੀ ਟੁਰੀ ਪਰ ਮਰਦ ਦੀ ਟੋਰ ਨੂੰ ਅਤੇ ਫਿਰ ਭੱਜਵੀਂ ਟੋਰ ਨੂੰ ਕੌਣ ਮਿਲੇ? ਉਸ ਨੂੰ ਤਾਂ ਛੇਕੜ ਦਾਸਾਂ ਨੇ ਪਾਲਕੀ 'ਤੇ ਚਾੜ ਲਿਆ ਅਤੇ ਪੰਡਿਤ ਜੀ ਸਹਿਜੇ ਸਹਿਜੇ ਆਪਣੀ ਪਾਲਕੀ ਪਾਸ ਅਪੜੇ ਅਤੇ ਘਰ ਵੱਲ ਟੁਰ ਗਏ। ਬਾਗ ਵਿੱਚ ਇੱਕ ਚੰਗੇ ਮਜ਼ਬੂਤ ਭਗਵੇਂ ਭੇਖ ਦੇ ਸਾਧੂ ਬੈਠੇ ਸਨ। ਰਾਜਾ ਜਾ ਕੇ ਚੁਫਾਲ ਪੈਰਾਂ 'ਤੇ ਟਹਿ ਪਿਆ। ਵੈਰਾਗ ਨਾਲ ਕੰਠ ਰੁਕ ਗਿਆ ਸੀ, ਪ੍ਰੇਮ ਨਾਲ ਨੈਣ ਸ਼ੈਬਰਾਂ ਲਾ ਰਹੇ ਸਨ, ਚਰਨਾਂ 'ਤੇ ਮੱਥਾ ਟੇਕਿਆ। ਸੰਤ ਨੇ ਉਠਾਇਆ, ਥਾਪੜਾ ਦਿੱਤਾ, ਖੇਮ ਕੁਸ਼ਲ ਪੁੱਛੀ। ਰਾਜਾ ਜੀ ਉੱਤਰ ਦੇ ਕੇ ਅਦਬ ਨਾਲ ਬੈਠ ਗਏ। ਹੁਣ ਰਾਣੀ ਵੀ ਆ ਗਈ ਅਤੇ ਕੁਛ ਦਾਸ ਵੀ ਆ ਗਏ। ਰਾਜਾ ਨੇ ਬਿਨਾਂ ਕੀਤੀ ਕਿ ਮਹਿਲਾਂ ਵਿੱਚ ਚੱਲੋ ਤਾਂ ਉਸ ਨੇ ਕਿਹਾ, ਅਸੀਂ ਅਤੀਤ ਹਾਂ, ਘਰਾਂ ਨਾਲ ਸਾਡਾ ਕੀ ਵਾਸਤਾ। ਰਾਜਾ ਸੁਣ ਕੇ ਕੁਛ ਤੱਕਣ ਲੱਗ ਪਿਆ। ਨਾਨਕ, ਮੇਰਾ ਨਾਨਕ, ਮੇਰਾ ਗੁਰੂ ਨਾਨਕ, ਮੇਰਾ ਸਤਿਗੁਰੂ ਨਾਨਕ ਤਾਂ ਗ੍ਰਿਸ਼ਤੀ ਸੁਣਿਆ ਸੀ, ਇਹ ਅਤੀਤ ਹੈ? ਕਿਤੇ ਮੇਰੀ ਸ਼ੁਦਾਈ ਅਵਸਥਾ ਨਾਲ ਛਲ ਤਾਂ ਨਹੀਂ ਹੋ ਰਿਹਾ? ਐਸਾ ਵਿਚਾਰ ਕੇ ਰਾਜੇ ਨੇ ਮੱਥਾ ਟੇਕਿਆ, ਦਾਸਾਂ ਨੂੰ ਹੁਕਮ ਦਿੱਤਾ ਕਿ ਬਾਰਾਂਦਾਰੀ ਵਿੱਚ ਡੇਰਾ ਕਰਾਓ ਅਤੇ ਆਪ ਸਿਰ ਨੀਵਾਂ ਕਰਕੇ ਟੁਰ ਪਿਆ। ਅੰਗ ਅੰਗ ਵਿੱਚ ਪੀੜ ਹੈ, ਜੀ ਛਿੱਥਾ ਹੈ, ਨੈਣਾਂ ਦੇ ਸੋਮੇ ਸੁੱਕ ਗਏ ਹਨ, ਕਲੇਜੇ ਵਿੱਚ ਕਸਕ ਪੈਂਦੀ ਹੈ, ਅੱਖਾਂ ਦੇ ਅੰਦਰ ਧੂੜ ਦਾ ਮੀਂਹ ਵਸਦਾ ਪ੍ਰਤੀਤ ਦਿੰਦਾ ਹੈ। ਪਾਲਕੀ ਵਿੱਚ ਰਾਜਾ ਜੀ ਚੜ ਬੈਠੇ, ਘਰ ਪਹੁੰਚੇ। ਸਾਰੀ ਰਾਤ ਇਉਂ ਲੰਘੀ ਜਿਵੇਂ ਸਿਰ ਨੂੰ ਤਾਪ ਚੜਿਆ ਹੋਵੇ। ਉਸਲ ਵੱਟੇ ਭੱਜਦੇ ਹਨ, ਹਾਏ ਹਾਏ ਹੁੰਦੀ ਹੈ। ਚੰਦਰ ਕਲਾ ਆਖਦੀ ਹੈ, ਸੁਆਮੀ ਜੀ, ਮੈਂ ਕਈ ਵੇਰ ਬਿਨੈ ਕੀਤੀ ਹੈ, ਪੰਡਿਤ ਜੀ ਨਾਲ ਚਰਚਾ ਨਾ ਕਰਿਆ ਕਰੋ, ਉਹਨਾਂ ਦਾ ਕੀ ਵਿਗੜਦਾ ਹੈ? ਦਿਨੇ ਰਾਤ ਚਰਚਾ ਦਾ ਉਹਨਾਂ ਨੂੰ ਸੁਭਾਵ ਹੈ, ਉਹਨਾਂ ਦਾ ਕਿੱਤਾ ਹੀ ਚਰਚਾਵਾਦ ਹੈ। ਤੁਸਾਂ ਸਾਰਾ ਦਿਨ ਰਾਜ ਦਾ ਕੰਮ ਕਰਨਾ, ਰਾਤ ਭਗਵੰਤ ਸਿਮਰਨ ਵਿੱਚ ਬਿਤਾਉਣੀ, ਤੁਹਾਡਾ ਅੰਦਰ ਨਰਮ ਅਤੇ ਸਰਵਾ ਹੈ, ਕਰੜੇ ਪੰਡਿਤ ਨਾਲ ਝਗੜ ਕੇ ਸੱਟ ਖਾ ਜਾਂਦਾ ਹੈ, ਮਸਟ ਵਾਚ ਰਿਹਾ ਕਰੋ। ਮੈਂ ਤਾਂ ਸੁਣ ਸੁਣ ਕੇ ਥੱਕ ਗਈ। ਤੁਸੀਂ ਕਰ ਕਰਕੇ ਨਾ ਥੱਕੇ, ਪਰ ਉਸ ਉੱਤੇ ਕੀ ਅਸਰ ਹੁੰਦਾ ਹੈ? ਨਿਰੁੱਤਰ ਹੋ ਜਾਂਦਾ ਹੈ, ਫਿਰ ਹੱਠ ਨਹੀਂ ਛੱਡਦਾ। ਨਿਰੀ ਵਿੱਦਿਆ ਦਾ ਇਹੀ ਅਵਗੁਣ ਹੈ ਕਿ ਇਹ ਜੀਵ ਨੂੰ ਸਾਰ ਗ੍ਰਾਹੀ ਨਹੀਂ ਰਹਿਣ ਦਿੰਦੀ, ਹੱਠੀ ਕਰ ਦਿੰਦੀ ਹੈ। ਰਾਣੀ ਦੀ ਇਹ ਪਿਆਰ ਭਰੀ ਝਾੜ ਰਾਜਾ ਨੂੰ ਠੰਡ ਪਾਉਂਦੀ ਸੀ। ਫਿਰ ਆਪ ਪੈਰ ਪਿਆਦੇ ਉੱਠ ਭੱਜੇ। ਬਖਸ਼ ਲੈਣਾ, ਜਿਸ ਨਾਨਕ ਦਾ ਮਨ ਸੁਖ ਸਿੱਖ ਸੀ, ਇਹ ਸਾਧ ਉਹ ਨਾਨਕ ਨਹੀਂ। ਇਸ ਵਿੱਚ ਤਾਂ ਮਨਸੁਖ ਜਿੰਨੀ ਸੁਗੰਧੀ ਵੀ ਨਹੀਂ। ਮਾਫ਼ ਕਰਨਾ, ਮੈਨੂੰ ਤਾਂ ਤੁਹਾਡੇ ਦਰਸ਼ਨ, ਵੈਰਾਗ, ਪਿਆਰ ਵਿੱਚ ਜੋ ਰਸ ਪੈਂਦਾ ਹੈ, ਇਸ ਸਾਧ ਦੇ ਦਰਸ਼ਨ ਨਾਲ ਉਸ ਦੇ ਉਲਟ ਪਿਆ ਹੈ। ਜੇ ਤੁਹਾਡਾ ਕੋਮਲ ਹਿਰਦਾ ਆਗਿਆ ਦੇਵੇ ਤਾਂ ਮੈਂ ਰਾਤੋ ਰਾਤ ਪਤਾ ਕੱਢ ਲਵਾਂ ਇਹ ਕੌਣ ਹੈ। ਨਾਨਕ ਅਤੇ ਆਪ ਦਾ ਪਿਆਰਾ ਗੁਰੂ ਨਾਨਕ ਅਤੇ ਮਨਸੁਖ ਦਾ ਪੂਜਿਆ ਗੁਰੂ ਨਾਨਕ ਦੇਵ ਤਾਂ ਇਹ ਸਾਧੂ ਤਿੰਨ ਕਾਲ ਨਹੀਂ ਹੈ। ਰਾਜਾ, ਚੰਦਰ ਕਲਾ, ਲੱਗਦਾ ਤਾਂ ਐਸਾ ਹੀ ਹੈ, ਪਰ ਮੇਰੀ ਬੁੱਧੀ ਤਾਂ ਚਰਚਾ ਕਰਕੇ ਸਹੇੜੀ ਧੂੜ ਹੇਠਾਂ ਮੈਲੀ ਹੋ ਰਹੀ ਹੈ। ਨਹੀਂ ਤਾਂ ਪਿਆਰੇ ਦੇ ਪਿਆਰ ਦਾ ਪ੍ਰਭਾਵ ਦੱਸ ਦਿੰਦਾ ਹੈ ਇਹ ਕੌਣ ਹੈ। ਕੋਲ ਜਾ ਕੇ ਮੈਂ ਸੱਖਣਾ ਹੋ ਗਿਆ ਹਾਂ, ਔਖਾ ਹੋ ਗਿਆ ਹਾਂ। ਕੋਈ ਤਦਬੀਰ ਕਰੋ ਜੋ ਇਹ ਸਵੇਰ ਤਾਈਂ ਪ੍ਰਤੱਖ ਹੋ ਜਾਏ ਕਿ ਠੱਗ ਹੈ ਕਿ ਸਾਧ। ਰਾਣੀ ਨੇ ਜਾ ਕੇ ਆਪਣੀ ਇੱਕ ਦਾਸੀ ਨੂੰ ਹੁਕਮ ਦਿੱਤਾ ਕਿ ਬਾਗ ਵਾਲੇ ਸਾਧੂ ਨੂੰ ਮਾਸ ਸ਼ਰਾਬ ਦਾ ਖਾਣਾ ਘੱਲੇ।